ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰੈ ਤਾਂ ਸਤਿਗੁਰ ਮੇਲਾ ਹਰ ਹਰ ਨਾਮ ਧਿਆਈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰੈ ਤਾਂ ਸਤਿਗੁਰ ਮੇਲਾ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇ ਤਾਂ ਤੁਝੈ ਅਰਾਧੀ ਦੁੱਖ ਭੀ ਤੁਝੈ ਧਿਆਈ ਜੇ ਭੁੱਖ ਦੇ ਤਾਂ ਇੱਥ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਧੋਆ ਜੋ ਦੇਵਾ ਹੈ ਸੁਖਾਈ ਨਾਨਕ ਗਰੀਬ ਢਹਿ ਪਿਆ ਦੁਆਰੈ ਹਰ ਮੇਲ ਲਹਿਓ ਵਡਿਆਈ ਅੱਖੀ ਕਾੜ ਧਰੀ ਚਰਣ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਾਲ ਹੈ ਤਾਂ ਤੁਝੈ ਅਰਾਧੀ ਜੇ ਬਾਹਰ ਕੱਢੈ ਪੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁਧ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ ਦੀਵਾਨਾ ਹਰ ਤੋਂ ਦਰਸ਼ਨ ਕੈ ਤਾਈ ਝੱਖੜ ਝਾਗੀ ਮੀਹੋ ਵਰਸੈ ਧੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰੂ ਪਹਿ ਜਾਈ ज्यों प्राणी जल बिन है मरता, त्यों सिख गुर बिन मर जाई। ज्यों धरती सोभ करे जल बरसै, त्यों सिख गुर मिल बिगसाई। सेवक का हुए सेक सेवक वरता, कर कर बिनो बुलाई। नानक की बेनंती हर पह, गुर मिल गुर सुख पाई। तू आपे गुर चेला है आपे, गुर विच दे तुझाए त्याई। जो तुद सेवा है सो तू है होवा है, तुद सेवक पैज रखाई। भंडार भरे भगती हर तेरे, जिस पावै तिस देवाई। जिस तू दे सोई जान पाए, होर ने फल सब चतुराई। सिमर 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 गुर अपना, सोया मन जागाई। एक दान मंगाए नानक बेचारा, हर दासन दास कराई। जे गुर झिड़के ता मीठा लागै, जे बख्शे ता गुर वडियाई। गुरमुख बोला है सो थाए पाए, मन मुख किस थाए ना पाई। पाला कक्कर वर्फ वरसै, गुर सिख गुर देखण जाई। सब दिन सरैण देखो गुर अपना, विच अखी गुर पैर तराई। अनेक उपाव करी गुर कारण, गुर पावै सो थाए पाई। रैण दिन सुगुर चरण आराधी, दया करो मेरे साई। नानक का जियो पिंड गुरु है, गुर मिल त्रिपत अगाई। नानक का प्रभ पूर रहो है, जात कात तात गोसाई। नानक का जियो पिंड गुरु है, गुर मिल त्रिपत अगाई। नानक का प्रभ पूर रहो है, जात कात तात गोसाई। वाहिगुरु जी का खालसा, वाहिगुरु जी की फतह।
सतनाम धन्नवाद के गुरु साहिब जीओ, काम क्रोध लोभ झूठ निंदा, काम क्रोध लोभ झूठ निंदा, इनते आप छुड़ावो। ए पितर ते इनको डारो, आपन निकट बुलावो, अपनी बेद आप जनावो, हर जन मंगल गावो, बिशर नहीं कब हूँ ही ते एह बिद मन मह पावो, गुरपुरा पिट्यो वड भागी, जन नानक कतह ना थावो, दंडौत बंधन अनेक बार, सर्व कला समरथ, दोलन ते राखो प्रभु, नानक दे कर हाथ, दोलन ते राखो प्रभु, नानक दे कर हाथ। परम सम्मान योग चवर शतर तख दे मालक, जुग जुग अटल सतगुरु गुरु ग्रंथ साहिब सच्चे पातशाह जी दे पावन पवित्र खजूरी अंदर सुभायमान गुरु सवारे सत संगी जनों, आप जी रोजाना धन गुरु अर्जुन देव सच्चे पातशाह जी का पावन पवित्र अस्थान गुरुद्वारा मंजी साहब विखे हाजिर हो के सतगुरु गुरु रामदास जी दे पावन पवित्र दरबार तो बख्शिश होए हुक्म दी विचार आप जी रोजाना श्रवण कर देखो। आज जो पावन पवित्र हुक्म सतगुरु गुरु ग्रंथ साहिब जी ने प्रकाश मान खो के बख्शिश कीता, ए अमृत अमोलक बचन सतगुरु गुरु रामदास जी दे पवित्र मुखारबिंद तो उचारण किते हुए ने। अष्टपदी रूप विच इस पवित्र बचन नू हजूर ने उचारण किया, भावें इस शब्द दे 32 पदे ने ते एक इस विच रहाओ दा अमृत बचन है। इस सारे अमृत बचन दा जो तत् भाव है, जिस दी विचार आपां भूमिका रूप विच पहला करांगे, परमेश्वर दे दर्शना दी बेबलता, गुरु दे चरना तो अपने आप नू कुर्बान करना, ते एनी भय भावना नाल किसे भी कीमत ते गुरु दा प्यार मिले, किसे भी कीमत ते गुरु दा दरबार मिले, किसे भी कीमत ते परमात्मा दे दर्शना दी झलक पै, ते साईं दे चरना विच झुक के गुरु रामदास जी अरदास पै कर दे। ओ इत्थों तक जे दुख कटना पै तां वी परवान है, भुख मिल जाए ओ दे विच तृप्ति है, जे समुंदर भी रस्ता रोकण दा यतन करे ओनू चीर के भी गुरु तक पहुंचना, जे बाहर दी रुत भी मनुख नू जग्यासु नू रोकना चाहे ते ओ ककर विच बर्फ विच झखड़ विच खनेरी विच अपने प्यारे दे दरबार ते हाजरी भर सके। आओ इस अमृत अमोलक बचन नू तन गुरु रामदास जी दे चरणा दा ओट आसरा लईए। सच्चे पातशाह आप अपने शब्द दी कला वरताउन और अपने इस अमोलक बचन दी विचार खिरदे दी भावना बख्श के प्रेमा भगती नल आप ही करा लेन। आप संगत बख्शो आशीष और उचारण करो जी सतनाम श्री वाहे गुरु जी। करो बख्शिश फिर उचारण करो जी सतनाम श्री वाहे गुरु जी।
सतनाम वाहे गुरु साहेब जी। राग सूही अष्टपदियां महला चौथा घर दूजा एक ओंकार सतगुर प्रसाद कोई आन मिलावाए मेरा प्रीतम प्यारा हाँ तिस पह आप विचाई।
सतगुरु गुरु रामदास सच्चे पातशाह महाराज जी ने इस पावन पवित्र अष्टपदी नू प्रारंभ कर दिया। आरंभक बचन ए कहे ने कोई आन मिलावे मेरा प्रीतम प्यारा कोई होवे परमात्मा दे चरणा विच भिजिया होया जुड़िया होया जेड़ा मेनू मेरे प्यारे प्रीतम वाहिगुरु जी नाल मिला देवे। कोई आन मिलावे मेरा प्रीतम प्यारा हाँ तिस पै आप वेचाई मैं अपना आप ओदे समक्ष ओदे चरणा विच रख के वेच देवा जेड़ा मेनू प्यारे परमेश्वर दे चरणा विच मिला देवे। ऐसे पवित्र तुक नाल असी पूरी अष्टपदी दे अर्थ भाव नू समझांगे। परमेश्वर दी दया नाल जिस दे खिरदे विच परमात्मा नू मिलन दी तांग पैदा हो जाए उस दे अंदर दी बेबलता उस पवित्र खिरदे दा बैराग उस पावन पवित्र खिरदे दे अंदर दी तड़प इतनी है कि अपने प्यारे दे दरबार विच पहुंचन लई दुख नू सुख नू और अपने आप नू कुर्बान कर दें कदी ओ देरी नहीं लांदे। धन गुरु ग्रंथ साहिब दी बाणी विचों कुछ बेनतियां ने कि गुरु नानक साहब सच्चे पातशाह जी ने एक बख्शिश की थी दो श्लोक ने माझ की वार विच। आम तौर ते इंसान जे सुख दी बहुतात आ जाए ते कई वरी खोमे विच फसिया खोमे विच ग्रसिया अपनी खोंद नू जनाउन लई परमात्मा दी बंदगी नू नाम नू भुल जांदा है ते जेकर इंसान कुल दुख आ जाए ते कई वरी इंसान एना कु अंदरो टुट जांदा है के उस दे अंदर दी हीनता उस दे अंदर दा टुटापन उस नू परमात्मा दे चरणा विच जोड़न दे लई रुकावट बन जांदा है। पर सतगुरु गुरु नानक साहिब जी दे जो अमोलक बचन ने के सिख दा हिरदा प्रभु प्यारे दा हिरदा जां परमात्मा दे दर्शना दी तड़प रखन वाले दा अंदर कैसा है सतगुरु गुरु नानक साहब जी ने फरमाया कि आम छोटे भांडे चार टके मिल जान, घर विच पुत्र ती संतान आज्ञाकारी होवे, जां चा संसार दे अंदर विचरदियां सुख सहूलतां मिल जान, थोड़ी जी दात मिलन दी देर है ते मन च इको दम ए ख्याल पनपन लग पैंदे ने कि आखिर ए मेरी अपनी मुशक्कत है, मेरी अपनी मेहनत है, पर हजूर ने कृपा भरिया ए बचन क्या खे प्रभु के जेकर आप इतनी कु दया कर दियो, इन्ना सुख साडी झोली च पा दियो के लोग दुध पुत्र लई अरदास करदे ने, जितने पानी दे दरिया, जितनियां निर्मल नीर दियां नदियां वह रहियां ने, जे तुसी मेर करो ए सारा पानी दुध बन जा। बेनती समझो, क्योंकि असी अष्टपदी दे अखरी अर्थ करने ने, पर समुचा भाव आरंभ विच अर्ज करनी चाहना कि हजूर ने अज दे पवित्र हुक्म विच सानू समझाया की है। साहब ने बख्शिश कीती जे सारे पानी दे दरिया दुध बन जान, ते पहाड़ां विचों निकलन वाले पानी दे चश्मे एक क्यों बन के बाहर फुटन लग पैन, सारी जमीन दी पई कोई मिट्टी जिस थां ते असीं तुरिए ओ खाक भी मिठी शक्कर बन जाए, पहाड़ नूं तकां ते चमकदे कोई बर्फीले पहाड़ ओ बर्फ दी थां ते चांदी सोने हीरे मोती नाल जड़े जां। इक कृपा करी मालका कि जेकर तुसी मैनूं दुध दियां नदियां बख्श दिओ, सारी धरती नूं मिठी शक्कर बना दिओ, पहाड़ सोने चांदी दे बना के हीरे मोती विच जड़ दिओ, पर मेरी मंजिल ए नहीं, मैं इस करके तुहाडे दरबार विच नहीं चुकिया कि मैनूं अदृष्टमान इतनियां सहूलतां मिल जाण, जे इन्ने सुख भी दे दिओ, पर मेरे अंदर दी मंजिल है कि सारी जिंदगी आप जी दे दर्शन ते आप जी दी सलोता करदा रहा, एवे अत दा सुख। क्योंकि अज हजूर ने प्या क्या जे सुख दो तां वी तुहाडे, जे दुख दे दिओ ते तां वी तुहाडे, जे कोल बिठा के पिठ ते थापड़ा दे के शाबाश कह दिओ ते ए तुहाडी वडियाई, ते जे पैर चरना दी ठोकर मार के अपने दरवाजे तो कढ देवो ते तां वी मैं तेरे दर दाखल। हजूर कृपालू जी ने मेहर कीती ए बचन ने कि नदियां होवे धेणवा सुम होवे दुध घीओ, वैसे धेण दा अखरी अर्थ हुंदा गां, इहदे भाव अर्थ करांगे दुध दे देण वाली गौ। जे सारियां नदियां गावां बन जान, दुध दियां भर जान, नदियां होवे धेणवा सुम होवे दुध घीओ, सुम दा अर्थ समुंदर नहीं, सुम दा अर्थ है कि पहाड़ां विच्चों फटे हुए पानी दे चश्मे, ये सारे घ्यो बन जान, सुम होवे दुध घीओ, सगली धरती शक्कर होवे, खुशी करे नित जियो, पर्वत सोना रूपा होवे, ऊपर लाल जड़ाओ, पी तू है सालाहना आखन लहे ना चाहो। आप जी दी सलोता करा, मेरे अंदर दा चाओ आप जी दी बंदगी होवे, ते मनुखी मन च ख्याल उपजेगा कि जिस बंदे नूं इन्ना धन मिल जाए, इतनियां सहूलतां मिल जान, ਉਹ ਤਾਂ ਬਦੋ ਬਦੀ ਪਰਮਾਤਮਾ ਵਾਲੇ ਪਾਸੇ ਜਾਏਗਾ, ਕਿਉਂਕਿ ਉਹਨੂੰ ਕਿਸੇ ਦੀ ਮੁਥਾਜੀ ਨਹੀਂ, ਕਿਸੇ ਚੀਜ਼ ਦੀ ਕਮੀ ਨਹੀਂ। ਪਰ ਸਤਿਗੁਰੂ ਨੇ ਇਸੇ ਹੀ ਵਾਰ ਦੇ ਵਿੱਚ ਇੱਕ ਹੋਰ ਸ਼ਲੋਕ ਇਸ ਪੌੜੀ ਨਾਲ ਦਰਜ ਕੀਤਾ, ਇਹ ਸਨ ਅਤ ਦੇ ਸੁਖ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਕਿ ਹੇ ਪ੍ਰਭੂ, ਜੇਕਰ ਸਾਡੇ ਸਰੀਰ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ, ਪੈਰਾਂ ਤੋਂ ਲੈ ਕੇ ਸਿਰ ਤੱਕ ਐਸਾ ਰੋਗ ਲੱਗ ਜਾਏ, ਜਿਸ ਬੰਦੀ ਵੈਦ ਡਾਕਟਰ ਹਕੀਮ ਸਾਰੇ ਇੱਕ ਜ਼ਬਾਨ ਵਿੱਚ ਕਹਿਣ ਕਿ ਜਿਸ ਰੋਗ ਨਾਲ ਤੇਰਾ ਤਨ ਗ੍ਰਸਿਆ ਗਿਆ, ਇਸ ਰੋਗ ਦਾ ਦੁਨੀਆਂ ਵਿੱਚ ਕੋਈ ਇਲਾਜ ਨਹੀਂ। ਬੇਨਤੀ ਸਮਝੋ, ਅੱਤ ਦੇ ਸੁੱਖ ਵਿੱਚ ਵੀ ਆਪ ਨੂੰ ਆਰਾਧਾਂ, ਤੇ ਜੇ ਅੱਤ ਦਾ ਦੁੱਖ ਆ ਜਾਏ ਤੇ ਆਪ ਜੀ ਦੀ ਹੀ ਆਰਾਧਨਾ ਕਰ। ਸਰੀਰ ਨੂੰ ਰੋਗ ਲੱਗ ਗਿਆ, ਦੇਖੋ ਸਿਦਕ ਭਰੋਸਾ ਤੇ ਅੰਦਰ ਦਾ ਇਸ਼ਕ ਉਹ ਕੇਵਲ ਬਾਹਰ ਦੇ ਪਦਾਰਥਾਂ ਦਾ ਮੁਤਾਜ ਨਹੀਂ। ਅੰਦਰ ਦੀ ਕਸ਼ਿਸ਼ ਜਿਹੜੀ ਹੈ, ਅੰਦਰ ਦੀ ਪ੍ਰੀਤ ਜੋ ਹੈ, ਉਹ ਬਾਹਰ ਦੀ ਹਰ ਸਹੂਲਤ ਨੂੰ ਤੇ ਬਾਹਰ ਦੇ ਹਰ ਦੁੱਖ ਨੂੰ ਚੀਰ ਕੇ ਵੀ ਪਰਮਾਤਮਾ ਵਾਲੇ ਪਾਸੇ ਤੁਰੇਗੀ। ਸਰੀਰ ਨੂੰ ਲੋਗ ਲੱਗ ਗਿਆ, ਡਾਕਟਰ ਹਕੀਮ ਕਹਿੰਦੇ ਨੇ ਇਹਦਾ ਇਲਾਜ ਕੋਈ ਨਹੀਂ, ਇਸ ਦੀ ਦਵਾਈ ਕੋਈ ਨਹੀਂ। ਕਹਿੰਦੇ ਨੇ ਪ੍ਰਭੂ ਮੈਂ ਇਹ ਗੱਲ ਸੁਣ ਕੇ ਵੀ ਮੇਰਾ ਤਨ ਰੋਗ ਨੇ ਖਾ ਲਿਆ, ਪਰ ਤੇਰੇ ਵਾਲੇ ਪਾਸਿਓਂ ਕਦੀ ਮੁੱਖ ਨਹੀਂ ਮੋੜਾਂਗਾ। ਦੂਸਰੀ ਬਾਤ, ਸਰੀਰ ਰੋਗੀ ਹੋ ਗਿਆ ਤੇ ਜ਼ਾਲਮ ਰਾਜੇ ਮੇਰੇ ਤੇ ਜਾਨ ਬੁੱਝ ਕੇ ਤਸ਼ੱਦਦ ਕਰਦੇ ਪਏ ਨੇ, ਮਾਰਨ ਵਾਸਤੇ ਆਉਂਦੇ ਨੇ, ਪਰਿਵਾਰ ਤੇ ਜ਼ੁਲਮ ਕਰਦੇ ਨੇ। ਸਰੀਰ ਰੋਗੀ, ਰਾਜਿਆਂ ਦਾ ਜ਼ੁਲਮ, ਤੇ ਤੀਸਰਾ ਬਚਨ ਕਿਹਾ ਕਿ ਲੋਕ ਗ੍ਰਹਿ ਚਾਲ ਨੂੰ ਬੜੀ ਮਹੱਤਤਾ ਦਿੰਦੇ ਨੇ। ਜੇ ਰਾਹੂ ਤੇ ਕੇਤੂ ਵੀ ਮੇਰੇ ਵਿਰੋਧ ਵਿੱਚ ਚੱਲ ਪੈਣ, ਮਾਲਕਾ ਮੈਂ ਇੰਨਾ ਦੁੱਖ ਹੰਢਾ ਕੇ ਵੀ ਕੇਵਲ ਆਪ ਜੀ ਦੇ ਚਰਨਾਂ ਦਾ ਭਰੋਸਾ ਤੇ ਤੁਹਾਡੇ ਨਾਮ ਦੀ ਤਾਂਘ ਰੱਖ ਕੇ ਜੀਆਂਗਾ। ਪਹਿਲਾਂ ਸੀ ਅੱਤ ਦਾ ਸੁੱਖ, ਹੁਣ ਹੈ ਅੱਤ ਦਾ ਦੁੱਖ। ਜੇ ਦੇਹ ਹੈ ਦੁੱਖ ਲਾਈਐ, ਜੇ ਸਰੀਰ ਨੂੰ ਰੋਗ ਲੱਗ ਜਾਏ, ਦੇਹ ਨੂੰ ਰੋਗ ਲੱਗ ਜਾਏ, ਜੇ ਦੇਹ ਹੈ ਦੁੱਖ ਲਾਈਐ, ਪਾਪ ਗ੍ਰਹਿ ਦੁਇ ਰਾਹ, ਰਤ ਪੀਣੇ ਰਾਜੇ ਸਿਰੇ ਉਪਰ ਰੱਖੀਐ, ਕਿਵੇਂ ਜਾਪੈ ਭਾਉ, ਪੀ ਤੂੰ ਹੈ ਸਾਲਾਹਣਾ, ਆਖਣ ਲਹਿ ਨਾ ਚਾਹੋ। ਆਪ ਜੀ ਦੀ ਸਲਾਹਤਾ, ਆਪ ਜੀ ਦਾ ਸਿਮਰਨ ਮੇਰੀ ਜ਼ਿੰਦਗੀ ਦਾ ਆਧਾਰ ਹੈ। ਇਸ ਤੋਂ ਅੱਗੇ ਥੋੜਾ ਜਿਹਾ ਬਾਣੀ ਵਿੱਚੋਂ ਆਪਾਂ ਦਰਸ਼ਨ ਕਰੀਏ ਕਿ ਜਿਸ ਅੰਦਰ ਪਰਮਾਤਮਾ ਨੂੰ ਮਿਲਣ ਦੀ ਤੜਪ ਹੈ, ਖਿੱਚ ਹੈ, ਉਹ ਕਿੰਨੀਆਂ ਭਾਵਪੂਰਤ ਅਰਦਾਸਾਂ ਕਰਦੇ ਨੇ। ਪਿਆਰੇ ਦਾ ਵਿਛੋੜਾ ਇੱਕ ਘੜੀ ਵੀ ਜਰਨਾ ਮੁਸ਼ਕਲ ਹੈ। ਭਗਤ ਕਬੀਰ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾਂ ਵਿੱਚ। ਉਹਨਾਂ ਨੇ ਦੇਖੋ ਉਹ ਸ਼ਬਦ ਕੇਵਲ ਖਿਆਲ ਨਹੀਂ, ਬਾਣੀ ਨੂੰ ਕਦੀ ਵੀ ਅਸੀਂ ਇਹ ਨਾ ਕਹੀਏ ਕਿ ਇਹ ਗੁਰੂ ਜੀ ਦੇ ਅੰਦਰ ਦੇ ਖਿਆਲ ਨੇ, ਨਹੀਂ ਇਹ ਕਲਪਨਾ ਨਹੀਂ, ਇਹ ਖਿਆਲ ਨਹੀਂ, ਇਹ ਤਾਂ ਹਜ਼ੂਰ ਦੇ ਅੰਦਰ ਧੁਰ ਅੰਦਰ ਦਾ ਆਪਾ ਹੈ, ਤੇ ਜੋ ਕੁਛ ਉਹਨਾਂ ਨੇ ਪਰਮਾਤਮਾ ਦੇ ਘਰ ਵਿੱਚੋਂ ਸਾਈ ਨਾਲ ਅਭੇਦ ਹੋ ਕੇ ਅੰਦਰੋਂ ਮਾਣਿਆ, ਆਪਣੇ ਅੰਦਰ ਦੇ ਜੀਵਨ ਨੂੰ ਅੱਖਰਾਂ ਰੂਪ ਵਿੱਚ ਸਾਡੇ ਭਲੇ ਵਾਸਤੇ ਬਖਸ਼ ਗਏ। ਅੰਦਰ ਆਪਾ ਹੈ। ਭਗਤ ਕਬੀਰ ਸਾਹਿਬ ਦਾ ਸ਼ਬਦ ਹੈ ਕਿ ਇਨਸਾਨ ਨੂੰ ਦੁੱਖ ਦੇਣ ਦੇ ਕਈ ਤਰੀਕੇ ਨੇ। ਵੈਸੇ ਤਾਂ ਸਿੱਖਾਂ ਉੱਤੇ ਜ਼ਾਲਮਾਂ ਨੇ ਸਾਰੇ ਅਜਮਾਏ ਸਨ, ਜਿਤਨੇ ਵੀ ਤਸ਼ੱਦਦ ਕਰਨ ਦੇ ਤਰੀਕੇ ਸਨ, ਖੋਪੜੀਆਂ ਲਾਣੀਆਂ, ਆਰਿਆਂ ਨਾਲ ਚੀਰਨਾ, ਜ਼ੰਬੂਰਾਂ ਨਾਲ ਮਾਸ ਖਿੱਚਣਾ, ਓਖਲੀ ਵਿੱਚ ਸਿਰ ਰੱਖ ਕੇ ਕੁੱਟਣਾ, ਹਾਥੀਆਂ ਪਿੱਛੇ ਬੰਨ ਕੇ ਪਾੜਨਾ, ਪਾਣੀ ਵਿੱਚ ਡੋਬਣਾ, ਹਰ ਤਰ੍ਹਾਂ ਦਾ ਉਹਨਾਂ ਖੀਲਾ ਜਿਹੜਾ ਵਰਤਿਆ। ਪਰ ਬਾਣੀ ਸਾਡੀ ਅਗਵਾਈ ਤੇ ਕਰਦੀ ਹੈ, ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ ਤੇ ਮੁਖਾਤਬ ਸਾਰਾ ਸ਼ਬਦ ਉਹਨਾਂ ਨੇ ਪਰਮਾਤਮਾ ਨੂੰ ਕੀਤਾ ਹੈ, ਵਾਹਿਗੁਰੂ ਜੀ ਨੂੰ। ਕਹਿਣ ਲੱਗੇ ਪ੍ਰਭੂ ਕਿ ਆਮ ਇਨਸਾਨ ਉਹਦੀ ਹੱਥ ਉੱਪਰ ਥੋੜੀ ਜਿਹੀ ਚੋਟ ਲੱਗ ਜਾਏ ਤੇ ਅੰਗ ਉੱਤੇ ਲੱਗੀ ਕੋਈ ਚੋਟ ਨੂੰ ਸਹਿਣਾ ਬਹੁਤ ਮੁਸ਼ਕਲ ਹੈ, ਨਹੀਂ ਸਹਿਆ ਜਾ ਸਕਦਾ। ਜੇਕਰ ਕਿਸੇ ਦਾ ਹੱਥ ਚੀਰਿਆ ਜਾਏ ਤੇ ਉਸ ਦੁੱਖ ਨੂੰ ਵੀ ਜਰਨਾ ਬਹੁਤ ਮੁਸ਼ਕਲ ਹੈ। ਪਰ ਮਾਲਕ ਜੀ, ਜੇ ਇੱਕ ਪਾਸੇ ਆਪ ਜੀ ਦੇ ਦੀਦਾਰ ਹੋਣ ਤੇ ਦੂਸਰੇ ਪਾਸੇ ਮੇਰੇ ਸਿਰ ਤੇ ਆਰਾ ਹੋਵੇ, ਇਹ ਉਹਨਾਂ ਦੇ ਅੰਦਰ ਦੀ ਭਾਵਨਾ ਹੈ ਦਰਸ਼ਨਾਂ ਲਈ। ਪ੍ਰਭੂ ਕਿ ਜੇ ਮੇਰੇ ਸਿਰ ਤੇ ਕੋਈ ਆਰਾ ਰੱਖ ਦੇਵੇ ਤੇ ਮੈਨੂੰ ਆਰੇ ਦੀ ਇਤਨੀ ਦੁੱਖ ਜਾਂ ਪੀੜਾ ਨਹੀਂ ਜਿਤਨਾ ਦੁੱਖ ਤੇਰੇ ਵਿਛੋੜੇ ਦਾ ਹੈ। ਆਪ ਜੀ ਦੀ ਪਿੱਠ, ਆਪ ਜੀ ਤੋਂ ਵਿਛੜ ਜਾਣਾ, ਆਪ ਜੀ ਤੋਂ ਦੂਰੀ ਬਣ ਜਾਣੀ, ਇਹ ਆਰੇ ਨਾਲੋਂ ਵੱਧ ਦੁੱਖ ਦਿੰਦਾ ਹੈ। ਤੇ ਜੇ ਤੁਹਾਡੀ ਯਾਦ ਹਿਰਦੇ ਵਿੱਚ ਹੋਵੇ ਤੇ ਸਿਰ ਤੇ ਰੱਖੇ ਹੋਏ ਆਰੇ ਦੀ ਵੀ ਮੈਨੂੰ ਰੰਚਕ ਮਾਤਰ ਪੀੜਾ ਨਹੀਂ। ਅਸੀਂ ਅਮੋਲਕ ਬਚਨ ਉਹਨਾਂ ਦੇ ਪੜ੍ਹਨੇ ਹੈ। ਇਹ ਵੀ ਪਰਮਾਤਮਾ ਦੀ ਪ੍ਰੀਤ ਵਿੱਚ ਪਰੋਤੇ ਹੋਏ ਮਹਾਂਪੁਰਖ ਸਾਹਿਬ ਨੇ ਫਰਮਾਇਆ, ਕਰਵਤ ਭਲਾ ਨਾ ਕਰਵਤ ਤੇਰੀ। ਕਰਵਤ ਦਾ ਅਰਥ ਕਰਾਂਗੇ ਆਰਾ, ਆਰਾ ਮੈਨੂੰ ਚੰਗਾ ਲੱਗਦਾ, ਉਹਦਾ ਦੁੱਖ ਜਰਿਆ ਜਾ ਸਕਦਾ, ਪਰ ਕਰਵਟ ਦਾ ਅਰਥ ਹੁੰਦਾ ਹੈ ਪਿੱਠ ਕਰ ਲੈਣੀ, ਮੂੰਹ ਮੋੜ ਲੈਣਾ। ਹੇ ਪ੍ਰਭੂ ਮੈਂ ਆਰਾ ਜਰ ਸਕਣਾ, ਪਰ ਤੇਰੇ ਦਰਸ਼ਨਾਂ ਦਾ ਵਿਛੋੜਾ, ਆਪ ਜੀ ਦੀ ਪਿੱਠ ਨਹੀਂ ਮੈਂ ਸਹਿ ਸਕਦਾ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਖਾਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਮੈਨੂੰ ਪਿੱਠ ਦੇਖ ਕੇ ਨਾ ਸਤਾ ਵਿਛੋੜਾ ਨਾ ਪਾ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਅਗਲਾ ਬਚਨ ਕਹਿ ਜੋ ਤਨ ਚੀਰੇ ਜੇ ਦਰਸ਼ਨਾਂ ਦੀ ਖਾਤਰ ਕੋਈ ਕਹਿ ਕਿ ਤੁਹਾਡੇ ਤਨ ਨੂੰ ਚੀਰਿਆ ਜਾਏਗਾ ਜਿਹੜੇ ਅੱਗੇ ਬਚਨ ਆਉਣੇ ਨੇ ਕਿ ਤਨ ਮਨ ਕਾਟ ਕਾਟ ਸਭ ਅਰਪੀ ਜੋ ਤਨ ਚੀਰੇ ਅੰਗ ਨਾ ਮੋਰੂ ਮੈਂ ਆਪਣੇ ਹੱਥ ਆਪਣਾ ਸਰੀਰ ਪਿੱਛੇ ਨਹੀਂ ਖਿੱਚਾਂਗਾ ਤੁਹਾਡੇ ਦੀਦਾਰ ਹੋ ਰਹੇ ਨੇ ਜੋ ਤਨ ਚੀਰੇ ਅੰਗ ਨਾ ਮੋਰੂ ਪਿੰਡ ਪਰੈ ਜੇ ਸਰੀਰ ਬਿਨਸ ਜਾਏ ਪਿੰਡ ਪਰੈ ਖਤਮ ਹੋ ਜਾਏ ਪਿੰਡ ਪਰੈ ਤੋਂ ਪ੍ਰੀਤ ਨਾ ਤੋਰੂ ਖਮ ਤੂੰ ਬੀਚ ਭਇਓ ਨਹੀਂ ਕੋਈ ਤੂੰ ਮੈਂ ਸੋ ਕੰਤ ਨਾਰ ਖਮ ਸੋਈ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ ਹੁਣ ਇਹ ਸ਼ਬਦ ਕੇਵਲ ਗਾਉਣ ਲਈ ਕੇਵਲ ਅਰਥ ਨਹੀਂ ਉਹਨਾਂ ਮਹਾਂਪੁਰਖਾਂ ਦਾ ਆਪਣਾ ਜੀਵਨ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾਤਾ ਬੰਦੀ ਛੋੜ ਦਾ ਦਿਵਸ ਆਪ ਜੀ ਕੱਲ ਨੂੰ ਮਨਾਉਣ ਜਾ ਰਹੇ ਹੋ ਅੱਜ ਚਿੱਤ ਚ ਆਇਆ ਕਿ ਰੋਜ਼ਾਨਾ ਅਸੀਂ ਇਤਿਹਾਸ ਵਿੱਚੋਂ ਕਿਸੇ ਨਾ ਕਿਸੇ ਗੁਰਮੁਖ ਦਾ ਜੀਵਨ ਜਾਂ ਪ੍ਰੇਮ ਭਾਵਨਾ ਵਾਲੇ ਗੁਰਸਿੱਖਾਂ ਦੀ ਕਮਾਈ ਦਾ ਜ਼ਿਕਰ ਜ਼ਰੂਰ ਕਰਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਗੁਰਦੇਵ ਮੀਰੀ ਪੀਰੀ ਦੇ ਮਾਲਕ ਦਾਤਾ ਬੰਦੀ ਛੋੜ ਦੇ ਚਰਨਾਂ ਵਿੱਚ ਵੀ ਅਨੇਕਾਂ ਪ੍ਰੇਮ ਭਾਵਨਾ ਵਾਲੇ ਜਗਿਆਸੂ ਆਏ ਉਹਨਾਂ ਵਿੱਚੋਂ ਉਹ ਵੀ ਲੋਕ ਸਨ ਜਿਹੜੇ ਇਸਲਾਮੀ ਮਤ ਨਾਲ ਸੰਬੰਧਿਤ ਸਨ ਪਰ ਜਦੋਂ ਉਹਨਾਂ ਦੇ ਹਿਰਦੇ ਵਿੱਚ ਪਿਆਰੇ ਨੂੰ ਮਿਲਣ ਦੀ ਤਾਂਘ ਉਪਜੀ ਤੇ ਬੰਦੀ ਛੋੜ ਦਾਤਾ ਨੇ ਮੀਰੀ ਪੀਰੀ ਦੇ ਸਵਾਮੀ ਨੇ ਉਹਨਾਂ ਖਿਰਦਿਆਂ ਦੇ ਅੰਦਰ ਰੁਖਾਨੀਅਤ ਦਾ ਦੀਵਾ ਬਾਲਿਆ ਜਿੱਥੇ ਅਸੀਂ ਸਾਈ ਮੀਆਂ ਮੀਰ ਜੀ ਦਾ ਜ਼ਿਕਰ ਕਰਨੇ ਆ ਉੱਥੇ ਦੋ ਮੁਸਲਮਾਨ ਖੋਰ ਪੈਂਦੇ ਖਾਂ ਤਾਂ ਸੀ ਪਰ ਇੱਕ ਸੀ ਖਵਾਜਾ ਰੋਸ਼ਨ ਕਸ਼ਮੀਰੀ ਤੇ ਦੂਸਰੇ ਦਾ ਨਾਮ ਸੀ ਸੈਯਦ ਜਾਨੀ ਸ਼ਾਹ ਇਹ ਦੋ ਮੁਸਲਮਾਨ ਦਰਵੇਸ਼ ਗੁਰੂ ਦਰਬਾਰ ਵਿੱਚ ਆਏ ਤੇ ਇਹਨਾਂ ਦੋਨਾਂ ਦਾ ਜੀਵਨ ਜਿਹੜਾ ਹੈ ਮੇਰਾ ਖਿਆਲ ਹੈ ਅੱਜ ਦੇ ਇਸ ਪਵਿੱਤਰ ਬਚਨ ਦੀ ਵਿਆਖਿਆ ਕਰਦਿਆਂ ਕਿ ਕੋਈ ਐਸਾ ਹੈ ਜਿਹੜਾ ਆਪਣਾ ਤਨ ਮਨ ਵੇਚ ਦੇਵੇ ਕੋਈ ਐਸਾ ਹੈ ਕਿ ਪਿਆਰੇ ਦੇ ਦਰਸ਼ਨਾਂ ਲਈ ਦੁੱਖ ਵੀ ਜਰ ਲੈ ਸੁੱਖ ਵੀ ਜਰ ਲੈ ਤੇ ਜੇ ਉਹਨੂੰ ਗੁਰੂ ਦਰਬਾਰ ਵਿੱਚੋਂ ਧੱਕੇ ਪੈਣ ਤੇ ਧੱਕੇ ਖਾ ਕੇ ਵੀ ਆਪਣੇ ਗੁਰੂ ਦਾ ਦਰ ਕਦੀ ਨਾ ਛੱਡੇ ਖਵਾਜਾ ਰੋਸ਼ਨ ਕਸ਼ਮੀਰੀ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਆਇਆ ਇਹਦੇ ਅੰਦਰ ਅੱਲਾ ਨੂੰ ਰੱਬ ਨੂੰ ਮਿਲਣ ਦੀ ਇੱਕ ਤੜਫ ਸੀ ਬੜੀਆਂ ਥਾਵਾਂ ਤੇ ਗਿਆ ਪਰ ਅੰਦਰ ਦੀ ਭੁੱਖ ਨਾ ਮਿਟੀ ਮੀਰੀ ਪੀਰੀ ਦੇ ਦਾਤੇ ਦੇ ਘਰ ਆਇਆ ਤੇ ਇਹ ਸਤਿਗੁਰੂ ਦੇ ਘੋੜਿਆਂ ਦੀ ਸੇਵਾ ਵਿੱਚ ਲੱਗ ਗਿਆ ਗੁਰੂ ਹਰਗੋਬਿੰਦ ਸਾਹਿਬ ਰੋਜ਼ਾਨਾ ਘੋੜੇ ਦੀ ਅਸਵਾਰੀ ਕਰਨੀ ਇਹਦੇ ਮਨ ਚ ਆਇਆ ਸੱਚੇ ਪਾਤਸ਼ਾਹ ਰੋਜ਼ ਘੋੜੇ ਤੇ ਚੜ ਬਾਹਰ ਜਾਂਦੇ ਨੇ ਕਿਤਨਾ ਚੰਗਾ ਹੋਵੇ ਮਨਾ ਜੇ ਸਤਿਗੁਰੂ ਦੇ ਘੋੜਿਆਂ ਦੀ ਸੇਵਾ ਕਰ ਲਏ ਹੁਣ ਘੋੜੇ ਦੀ ਸੇਵਾ ਇੱਕ ਬਿੱਦ ਸੀ ਕਿ ਗੁਰੂ ਦੇ ਚਰਨਾਂ ਵਿੱਚੋਂ ਝੋਲੀ ਦੀਦਾਰ ਦੀ ਭਰਨੀ ਜਦੋਂ ਸਤਿਗੁਰੂ ਜੀ ਨੇ ਘੋੜੇ ਤੇ ਅਸਵਾਰ ਹੋ ਕੇ ਜਾਣਾ ਤੇ ਖਵਾਜਾ ਰੋਸ਼ਨ ਕਸ਼ਮੀਰੀ ਨੇ ਨੰਗੇ ਚਰਨ ਪਿੱਛੇ ਦੌੜਦੇ ਜਾਣਾ ਦੋ ਮੀਲ ਜਾਣ ਪੰਜ ਮੀਲ ਜਾਣ ਇਹਨੇ ਪਿੱਛੇ ਦੌੜਦੇ ਜਾਣਾ ਜੇ ਕਿਸੇ ਨੇ ਰੋਕਣਾ ਤੇ ਇੱਕੋ ਗੱਲ ਕਹਿਣੀ ਮੇਰੇ ਅੰਦਰ ਦਾ ਚੌਕ ਹੈ ਇਹ ਮਜਬੂਰੀ ਨਹੀਂ ਮੇਰੇ ਅੰਦਰ ਦਾ ਸ਼ੌਂਕ ਹੈ ਮੈਂ ਆਪਣੇ ਪਿਆਰੇ ਦੇ ਪਿੱਛੇ ਜਾ ਰਿਹਾ ਵਾਂ ਕਈ ਮਹੀਨੇ ਇਹ ਸੱਜਣ ਲਗਾਤਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਜਾਣਾ ਇਹਨੇ ਨੰਗੇ ਚਰਨ ਪਿੱਛੇ ਦੌੜੀ ਜਾਣਾ ਇੱਕ ਦਿਨ ਸੱਚੇ ਪਾਤਸ਼ਾਹ ਜੀ ਨੇ ਤੁਰ ਲੱਗਿਆ ਪੁੱਛ ਲਿਆ ਕਹਿਣ ਲੱਗੇ ਤੂੰ ਕਿਉਂ ਨੰਗੇ ਪੈਰ ਇਤਨੀ ਦੂਰ ਤੱਕ ਪੈਦਲ ਦੌੜਨਾ ਤੂੰ ਥੱਕਦਾ ਨਹੀਂ ਕਿ ਤੇਰੇ ਸਰੀਰ ਨੂੰ ਇਹ ਥਕਾਵਟ ਮਹਿਸੂਸ ਨਹੀਂ ਹੁੰਦੀ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਯਕੀਨ ਜਾਣਿਓ ਪਹਿਲਾਂ ਜਦੋਂ ਦਰਬਾਰ ਵਿੱਚ ਆਇਆ ਸਾਂ ਅਜੇ ਇਤਨੀ ਭਾਵਨਾ ਨਹੀਂ ਸੀ ਬਣੀ ਹੁਣ ਜਿਤਨੇ ਕਦਮ ਵੀ ਆਪ ਜੀ ਦੇ ਪਿੱਛੇ ਚੱਲਣਾ ਵਾਂ ਤੇ ਮੈਨੂੰ ਇੰਜ ਪ੍ਰਤੀਤ ਹੋ ਰਿਹਾ ਓਨੇ ਕਦਮ ਮੈਂ ਅੱਲਾ ਦੇ ਘਰ ਦੇ ਨੇੜੇ ਹੁੰਨਾ ਪਿਆ ਜਿਤਨੇ ਕਦਮ ਮੈਂ ਆਪ ਜੀ ਦੇ ਪਿੱਛੇ ਚੱਲਣਾ ਵਾਂ ਓਨੇ ਕਦਮ ਓਨਾ ਸਫ਼ਰ ਮੈਂ ਅੱਲਾ ਦੇ ਦਰਬਾਰ ਦੇ ਨੇੜੇ ਹੋ ਰਿਹਾ ਵਾਂ ਤੇ ਇਸ ਰਸਤੇ ਤੇ ਚੱਲਿਆ ਮੈਨੂੰ ਸੁੱਖ ਮਿਲਦਾ, ਸ਼ਾਂਤੀ ਮਿਲਦੀ। ਹੁਣ ਅਸੀਂ ਤਾਂ ਕੇਵਲ ਅਰਥ ਕਰਦੇ ਰਹੇ ਕਿ ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪਰ ਮਾਨੋ ਇਹਨੇ ਤਾਂ ਗੁਰਮੁਖ ਨੇ ਅਨੁਭਵ ਕਰ ਲਿਆ, ਪੰਦ ਜੁਲੰਦੜੀ ਮੇਰਾ ਅੰਦਰ ਠੰਡਾ, ਕਿ ਆਪ ਜੀ ਦੇ ਰਸਤੇ ਤੇ ਤੁਰਦਿਆਂ, ਆਪ ਜੀ ਦੇ ਮਾਰਗ ਤੇ ਚੱਲਦਿਆਂ ਮੇਰੇ ਅੰਦਰ ਨੂੰ ਠੰਡ ਪੈਂਦੀ ਹੈ। ਥਕਾਵਟ ਨਹੀਂ, ਤਪਸ਼ ਨਹੀਂ, ਪੰਦ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਖਾਲੀ। ਉੱਥੇ ਕਿੰਨੇ ਖਜ਼ੂਰ ਨੇ, ਇਸ ਦੀ ਭਾਵਨਾ ਦੇਖ ਕੇ ਖਵਾਜ਼ਾ ਰੋਸ਼ਨ ਕਸ਼ਮੀਰੀ ਇਹਦੇ ਸਿਰ ਤੇ ਹੱਥ ਰੱਖਿਆ, ਇਹਨੇ ਖਜ਼ੂਰ ਦੇ ਚਰਨਾਂ ਚ ਆਪਣਾ ਮਸਤਕ ਝੁਕਾਇਆ, ਤੇ ਸਤਿਗੁਰੂ ਨੇ ਇਹਦੇ ਖਿਰਦੇ ਨੂੰ ਨਾਮ ਦਾ ਖਜ਼ਾਨਾ ਬਖਸ਼ ਦਿੱਤਾ। ਅੰਤਲੇ ਸਮੇਂ ਤੱਕ ਇਹ ਮੁਸਲਮਾਨ ਅੱਲਾ ਦੀ ਯਾਦ ਵਿੱਚ, ਰੱਬ ਦੇ ਸ਼ੁਕਰ ਵਿੱਚ ਤੇ ਪਰਮਾਤਮਾ ਦੇ ਬਿਰਧ ਵਿੱਚ ਭਿਜਾ ਰਿਹਾ। ਇਸ ਦੀ ਕਬਰ ਹੈ ਫਲੌਰ ਦੇ ਨੇੜੇ ਮਾਓ ਪਿੰਡ ਦੇ ਵਿੱਚ। ਖਵਾਜ਼ਾ ਰੋਸ਼ਨ ਕਸ਼ਮੀਰੀ ਦਾ ਅੱਜ ਵੀ ਮਜ਼ਾਰ ਹੈ, ਕਬਰ ਹੈ, ਤੇ ਲੋਕ ਉਸ ਦੀ ਇਬਾਦਤ ਨੂੰ, ਉਸ ਦੇ ਦਰਵੇਸ਼ ਪੁਣੇ ਨੂੰ ਅੱਜ ਵੀ ਯਾਦ ਕਰਦੇ ਹਨ। ਮੈਂ ਸਿਰਫ ਦੋ ਕੁ ਬੇਨਤੀਆਂ ਕਰਨੀਆਂ ਨੇ। ਇਹ ਚਿੱਤ ਚ ਤਾਂ ਆਇਆ ਕਿਉਂਕਿ ਕੱਲ ਦਾਤਾ ਬੰਦੀ ਛੋੜ ਦਾ ਦਿਵਸ ਮਨਾਉਣਾ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਲਈ ਭਾਵਨਾ ਬਣ ਜਾਏ। ਸਤਿਗੁਰੂ ਕੇਵਲ ਬਾਹਰ ਦੇ ਕਿਲਿਆਂ ਤੋਂ ਬੰਦ ਖਲਾਸੀ ਨਹੀਂ ਕਰਦੇ, ਬੰਦੀ ਛੋੜ ਦਾਤਾ ਤਾਂ ਸਰੀਰ ਦੇ ਕਿਲੇ ਤੋਂ ਵੀ ਬੰਦ ਖਲਾਸੀ ਕਰਾ ਦਿੰਦੇ। ਫਰਕ ਇੰਨਾ, ਕੱਲ ਨੂੰ ਵਿਚਾਰਾਂਗੇ, ਉੱਥੇ ਕੱਪੜਿਆਂ ਦੇ ਪੱਲੇ ਕੋਈ ਪਕੜ ਕੇ ਚੱਲੇ ਤੇ ਕਿਲਿਆਂ ਤੋਂ ਮੁਕਤ ਹੁੰਦਾ ਹੈ, ਇੱਥੇ ਸੱਚੇ ਪਾਤਸ਼ਾਹ ਦੇ ਸ਼ਬਦ ਦਾ ਪੱਲਾ ਕੋਈ ਪਕੜ ਕੇ ਚੱਲੇਗਾ ਤੇ ਇਸ ਕਿਲੇ ਤੋਂ ਮੁਕਤ ਹੋਵੇਗਾ, ਇੱਥੋਂ ਬੰਦ ਖਲਾਸੀ ਹੋਵੇਗੀ, ਜਨਮ ਮਰਨ ਤੋਂ ਛੁੱਟੇਗਾ। ਖਵਾਜ਼ਾ ਰੋਸ਼ਨ ਕਸ਼ਮੀਰੀ ਨਾਮ ਵਿੱਚ ਭਿੱਜ ਗਿਆ। ਹੁਣ ਜਿਹੜਾ ਨਾਮ ਵਿੱਚ ਭਿੱਜਾ ਉਹਦੇ ਸਰੀਰ ਦੀ, ਉਹਦੇ ਅੰਦਰ ਦੀ ਅਵਸਥਾ ਕੁਝ ਹੋਰ ਹੈ। ਇੱਕ ਹੋਰ ਸੀ ਸਜਦ, ਉਹ ਘੁੰਮਦਾ ਘੁਮਾਉਂਦਾ, ਅੰਦਰ ਦੀ ਤਾਂਘ ਲੈ ਕੇ ਲੋਕਾਂ ਤੋਂ ਪੁੱਛਦਾ ਪੁਛਾਂਦਾ, ਕੋਈ ਐਸਾ ਦਰਵੇਸ਼ ਹੈ ਕਿ ਜਿਹੜਾ ਸਾਈਂ ਦੇ ਚਰਨਾਂ ਵਿੱਚ ਭਿੱਜਾ ਹੋਵੇ। ਇਸ ਦਾ ਨਾਮ ਸੀ ਸੈਯਦ ਜਾਨੀ ਸ਼ਾਹ। ਇਹ ਆਇਆ ਖਵਾਜ਼ਾ ਰੋਸ਼ਨ ਕਸ਼ਮੀਰੀ ਦੇ ਕੋਲ। ਇਹ ਮੁਸਲਮਾਨ ਸੱਜਣ ਗੁਰੂ ਤੋਂ ਦਾਤ ਲੈ ਕੇ ਭਿੱਜਾ ਆਪਣੇ ਟਿਕਾਣੇ ਤੇ ਬੈਠਾ ਹੈ। ਇਹਨੇ ਆ ਕੇ ਦਰਸ਼ਨ ਕੀਤੇ ਸੈਯਦ ਜਾਨੀ ਸ਼ਾਹ ਨੇ। ਪਹਿਲੀ ਗੱਲ, ਖਵਾਜ਼ਾ ਰੋਸ਼ਨ ਕਸ਼ਮੀਰੀ ਬੋਲੇ ਕੁਛ ਨਹੀਂ। ਇੱਥੇ ਮੈਂ ਕੁਛ ਬੇਨਤੀਆਂ ਕਰਨਾ ਚਾਹਾਂਗਾ। ਕਿਉਂ ਬੰਦਗੀ ਵਾਲਾ ਖਾਮੋਸ਼ ਹੈ? ਦੋ ਲੋਕ ਅਕਸਰ ਖਾਮੋਸ਼ ਦੇਖਣਗੇ, ਇੱਕ ਤਾਂ ਅੰਦਰੋਂ ਅੱਤ ਦਾ ਕੁੱਠਾ ਬੰਦਾ, ਮੀਣਾ ਬੰਦਾ, ਕਦੀ ਜ਼ਬਾਨ ਨਹੀਂ ਖੋਲਦਾ, ਚੇਤੇ ਰੱਖੋ। ਤੇ ਦੂਸਰਾ, ਜਿਹੜਾ ਰੱਬ ਦੇ ਰੰਗ ਵਿੱਚ ਰਟਾ ਗਿਆ, ਉਹ ਵੀ ਆਪਣੇ ਮੁੱਖ ਤੋਂ ਜ਼ਿਆਦਾ ਬੋਲਦਾ ਨਹੀਂ। ਪਰ ਮੀਣੇ ਦਾ ਅੰਦਰ ਕੁਛ ਖੋ ਰਹੇ ਤੇ ਭਿੱਜੇ ਹੋਏ ਦਾ ਅੰਦਰ ਕੁਛ ਖੋ ਰਹੇ। ਗੁਰਮੁਖ ਤਾਂ ਨਹੀਂ ਜ਼ਬਾਨ ਤੋਂ ਬੋਲਦਾ, ਉਹ ਚੁੱਪ ਵਿੱਚ ਵੀ ਪਿਆਰੇ ਦੀ ਯਾਦ ਲੈ ਕੇ ਬੈਠਾ। ਭਾਈ ਗੁਰਦਾਸ ਜੀ ਨੇ ਉਹਨਾਂ ਦੀ ਅਵਸਥਾ ਸੰਬੰਧੀ ਇੱਕ ਬਚਨ ਕਿਹਾ ਕਿ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਵਿਣ ਗੁਰ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਵਿਨ ਅੰਨਾ ਖੋਲਾ। ਉਹ ਤਾਂ ਚੁੱਪ ਹੈ ਕਿ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ ਚ ਬੋਲਾ। ਆਹ ਜਿਹੜਾ ਚੁੱਪ ਚ ਬੋਲਾ ਸ਼ਬਦ ਹੈ ਨਾ, ਪਿਰਮ ਪਿਆਲਾ, ਕਿ ਪਿਆਰੇ ਦੇ ਨਾਮ ਦੀ ਦਾਤ ਲੈ ਕੇ ਉਹ ਪਿਰਮ ਪਿਆਲਾ ਕਿਹੜਾ ਹੈ? ਵਾਹਿਗੁਰੂ ਗੁਰ ਸ਼ਬਦ ਪਹਿਲਾਂ ਰਸਨਾ ਨਾਲ ਜਪਦਾ ਹੈ, ਤੇ ਜਦ ਅੰਦਰ ਟਿਕ ਜਾਏ ਇਹਦੇ ਬੁੱਲ ਮੀਟੇ ਹੋਣਗੇ। ਪਰ ਮਨ ਸਮਝੋ ਕਿ ਇਹਦੀ ਚੁੱਪ ਵਿੱਚ ਸ਼ਾਇਦ ਸਿਮਰ ਨਹੀਂ, ਉਹ ਚੁੱਪ ਸਿਮਰਨ ਮਾਲਕ ਦੀ ਯਾਦ ਵੀ ਜੁੜਿਆ ਹੈ। ਇੱਕ ਹੋਰ ਉਦਾਹਰਨ ਅਰਜ਼ ਕਰਦੇ ਹਾਂ। ਆ ਕੱਲ ਅਸੀਂ ਮਿਰਗ ਦੀ ਸ਼ਾਇਦ ਇੱਕ ਉਦਾਹਰਨ ਲਈ ਸੀ ਕਿ ਮਿਰਗ ਦੀ ਨਾਭੀ ਵਿੱਚ ਕਸਤੂਰੀ ਹੈ ਤੇ ਇਹ ਬਾਹਰ ਦੌੜਦਾ ਹੈ। ਇਹ ਤਾਂ ਇਹਦਾ ਇੱਕ ਪੱਖ ਹੈ, ਪਰ ਇਹਦਾ ਇੱਕ ਬੜਾ ਵੱਡਾ ਗੁਣ ਜੇ, ਹਰ ਇੱਕ ਮਿਰਗ ਦੀ ਨਾਭੀ ਚ ਕਸਤੂਰੀ ਨਹੀਂ। ਜਿਹੜੇ ਕਸਤੂਰੇ ਮਿਰਗ ਨੇ ਨਾ, ਉਹਨਾਂ ਦੇ ਜੀਵਨ ਦੇ ਕੁਝ ਲੱਛਣ ਨੇ। ਸ਼ਿਕਾਰੀ ਉਹਨਾਂ ਨੂੰ ਵੱਖਰਾ ਪਹਿਚਾਣ ਲੈਂਦਾ ਹੈ। ਤਾਂ ਹੀ ਕਸਤੂਰੇ ਕੋਈ ਮਿਰਗ ਦੀ ਜਿਹਦੀ ਨਾਭੀ ਵਿੱਚ ਨਾਪਾ ਖੁੱਲ੍ਹਾ, ਉਹਦਾ ਸ਼ਿਕਾਰ ਕਰਨ ਦੌੜਦਾ। ਉਹਦੇ ਪਹਿਲਾ ਲੱਛਣ ਇਹ ਵੇ कि जिस मिर्ग दी नाभी विच कस्तूरी दा नापा खुल गया ओ कदी दार विच नहीं चलदा, कदी ओ हंसां दी वैगुरु खरना दी दार च नहीं तुरदा, ओ वख रहन लग पैंदा। दूसरा ओदा लक्षण ए वे कि ओ हमेशा नीवी पा के रखदा। तीसरा लक्षण है ओ तेज कदी दौड़दा नहीं। किवें शिकारी पहचान दे भी इस मिर्ग दी नाभी विच कस्तूरी है, ओ डार तो विछड़ जांदा है, हमेशा अपने चेहरे नूं अपने मुंह नूं धरती ते रख के तुरदा है। ते तीसरा जेकर उस नूं कोई मारन जांदा है ओ चंचलताई विच कदी दौड़दा नहीं। हकीकत गुरमुखो इहनू एक पक्ष जरूर बाणी ने कहा कि ओदी नाभी च कस्तूरी है पर बाहर ढूंढदा है, पर आ तीन लक्षण उस गुरमुख दे भी ने जिस गुरमुख दे अंदर वाहिगुरु जी दे नाम दा नापा खुल जाए। ये तीन लक्षण वैसे तो बेअंत गुणा दा मालक है कमाई वाला। जे मिर्ग कदी डार विच नहीं रहिंदा, कई कारण के भगती करन वाला कदी ओदा संसार दे विच वसेबा नहीं छेती होया। हमेशा भगती करन वाले दा रस्ता संसारियां तो वखरा हुंदा। ओही मनुख है जेड़ा अपने मित्रां सजना नाल खसदा है, गल्लां करदा है, ते जिद्दन सतगुरु दी रहमत वरदी है ओदा रस्ता दुनियादारां तो वखरा हो जांदा है। मिर्ग दी डार विच ओनी देर तक है जिन्नी देर तक नापा नहीं खुलिया, अंदर सुगंधी आई ते मिर्गां दी डार तो कस्तूरिया मिर्ग वखरा हो गया। आपां बाणी पढ़ने हैं, मेरे गुरु नानक साहब दा प्रभाती राग विच एक बचन है, सिर मैं दो चार बेनतियां कर ली कि जिस दे अंदर कृपा आ जाए प्यारे अपुष्ट बात ते भई सीधरी दूत दूत सजनई, अंधकार मैं रतन प्रगाश्यो मलीन बुद्ध हशनई। जिस दे अंदर प्यारे दा मन मन जाए ओनू की लोड़ है जी इन्हां कतारां विच जुड़न दी। कहो कबीर अब जानिया जब जानिया तो मन मानिया, मन माने लोग ना पतीजै ना पतीजै तो क्या कीजै। कबीर लोग कै निंदा है बपड़ा जे मन नाही ज्ञान, राम कबीरा रव रहे अवर तजे सब खाम। लोकन की चतुराई उपमा ते बैसंतर जार, कोई भला कहो भावे बुरा कहो खम तन दियो है ता। जे मिर्ग डार तो वक हो जांदा है एदा भाव ए नहीं समझना के बंदगी करन वाला शायद संगत तो टुट जांदा है, नहीं ओ दुनियादारां दी डार विच कदी नहीं चलदा, वखरा है। दूसरा मिर्ग दा लक्षण है कि जदो अंदर नापा खुलदा है ओ हमेशा नीवी पान लग पैंदा है, कदी गर्दन चुक के मुंह ऊपर चुक के मिर्ग नहीं चलदा। गुरमुखो जिस दिन प्यारे दे अंदर रहमत वरत गई किसे गुरसिख दे ओ फिर अखां उच्चियां करके नहीं, ओ संगत विच भी ते गुरु कोल भी जदों जांदा है राह ते तुरदा होया भी अखां नीवियां करके तुरदा। मिर्ग दा लक्षण है। तीसरा ओदा लक्षण है कदी ओ चंचलताई दे विच दौड़दा नहीं, ते जिस दे अंदर नूं गुरु ने मेहर दे दित्ती गुरमुखो ओ चंचलताई विच कदी बोलदा नहीं। ओ टिक गया, ओ गंभीर हो गया, ना ता ओनू किसे ने खासदियां देखिया ते ना ओनू किसे ने रोंदियां देखिया। ख्वाजा रोशन कश्मीरी ते गुरु हरगोबिंद साहब ने एनी कृपा कीती ओदा अंदर टिक गया, चुप करके बैठा है। ते सैयद जानी शाह आया ओने कोल बैठे ने कुछ बेनतियां करनियां चाहियां, पर नाल दे मुरीदा ने इशारा करके ओनू खामोश करा दिता। कोल बैठे दे अंदर नूं सुख मिल लग पिया, हालां ओ फकीर बोलिया नहीं पर कोल बैठिया भी सुख मिलिया। एक कुदरत दा नेम है, फुल्लां दी बगीची दे कोल चले जाओ शायद बोलन दी लोड़ ना पै, सुगंधी खुद ब खुद अंदर नूं ठंड देंदी महक देंदी है। रात दी राणी खिड़ी कोवे ते मेरा ख्याल है उस दरवाजे कोल जाके बोलन दी लोड़ नहीं, दूरों ही रात दी रानी अपनी महक दे के बंदे दे अंदर नूं सकून देंदी है, जे बनस्पति विच सुगंधी होवे ते दूरों सुख मिल जांदे ने, ते जिस अंदर रूहानियत दी सुगंधी है उस दे कोल बैठिया सुकून क्यों नहीं मिलेगा, सुख है। सैयद जानी शाह ने ख्वाजा रोशन कश्मीरी दे नेत्र खुलन तो बाद हाथ जोड़ के क्या, ओ फकीर बाबा मेरे ते मेहर कर, तरस कर, जेड़ी दात तैनू अल्लाह दे कोलो मिलीए मेरे अंदर नू अपनी रूहानियत दी चिंग नाल प्रज्वलित कर दे, मेरे सुके हुए अंदर नू नाम दी बरखा नाल ठंड पा दे। ख्वाजा रोशन कश्मीरी उन्हें उत्तर दिता, कह लगा मेरे कोल ता किनका भी नहीं। कहिंदा तेरे कोल किनका भी नहीं, कोल बैठे इन्ना सुकून है। कह लगा जिस बूंद कोल आए ते चेते रखी तेनू सिर्फ एक इशारा मिले है कि जे बूंद है ते किते ना किते समुंदर भी है। इस बेनती नू समझियो, जे आसमान तो मीह पैंदा है भावें असी इत्थे बैठे हां साडे तो समुंदर सैकड़े को दूर है, पर आकाश विचों डिगी कोई बूंद हर थां ते जाके सुनेहा देंदी है लोको मेरा वजूद छोटा जिहा है पर चेते रखियो मेरा वड्डा समुंदर भी कोई है। मेरे कोल एक बूंद है पर तेनू सौ सागर कोल भेजा। शायद जानी शाह कह लगा ओ कौन, उन्हें क्या देखी भरम ना जाई, उन्हें दो कृपाना पाईया नी मेरे सागर ने, उन्हां दे सीस उपर कलगी है, घोड़िया ते चढ़दे ने, बाज उन्हां दे कोल ने, शस्त्र धारी सिख उन्हां दे कोल ने, जेड़ी अंदर दी चिन्ह मेरे अंदर देखना पे ए उस राबर ने कृपा कीती है। पुछया कौन, तन गुरु हरगोबिंद साहिब सच्चा पातशाह। शायद जानी शाह तुरन लगा ते ए घटना तुहाडे नजदीक श्री हरगोबिंदपुर दी है। शायद जानी शाह तुरन लगा ते ख्वाजा रोशन कश्मीरी ने क्या देखी, मान लैके ना जाई, तैनू धक्के पैन, तेनू उथे लोग अपने कोलो कबूल बोलन, भावे तेरे लिए ओ शब्द अपमानजनक बोलन, पर तू अंदर दा सिदक बना के इना बैठ जाई, सिर्फ प्यारे दे दर्शना दी तांग रखी। मैं तेनू भरोसे नाल कहना जे सिदक पाल जाएगा ते धन गुरु हरगोबिंद से मेनू ता अपने चरना न लाया सी, तेनू अपने सीने नाल जरूर लाणगे। ए सहज जानी शाह तन गुरु हरगोबिंद साहिब दे चरणा च आया। तकरीबन हर विद्वान ने एदा नाम लिया है। इन्हे आउंदिया सार हजूर नू देखिया ते दो शब्द कहे, ओ शब्द सन बाबा जानी को जानी से मिला दो, ते जुदा शब्द सी बाबा जानी को जानी दिखा दो। हुण इहदे अर्थ समझियो, बाबा जानी को जानी से मिला दो, ओदा अपना नाम है जानी ते दूसरे जानी दा अर्थ प्यारा, इस जानी नू जानी नाल मिला दो, बाबा जानी को जानी से मिला दो, जानी को जानी दिखा दो, मेनू ओदे दर्शन करा दो, ओदे नाल मिला दो। तन गुरु हरगोबिंद साहिब सच्चे पातशाह नू दसिया, सतगुरु एक फकीर आया है, सिर्फ आ दो शब्द कही जांदा है, जानी को जानी से मिला दो, जानी को जानी दिखा दो। महाराज जी ने क्या, बड़े आए, बड़े कूकन वाले आए, रहन दो तुसी ख्याल ना करना। सारा दिन बैठा रहा, शाम पै गई, पर एदी रसना विचो एही शब्द सन, कोई लंघना कहना कहो कि जानी को जानी से मिला दो, कोई आन मिलावे मेरा प्रीतम प्यारा। किस करके सच्चे पातशाह दा पुरब आ रहा है, कोई मिला दियो, शाम तक किसे ध्यान नहीं दिता। दूसरा दिन चढ़िया, इन्हें फिर पुकारना शुरू किया, हजूर ने कहा इनू प्रशादा पानी दे दियो, इनू कीमती पकवान दियो। सिख बर्तना विच पकवान ले गए, जदों इहदे सामने रखे इन्हें पकवान नहीं देखे, रो के इको गल की, बाबा जानी को जानी से मिला दो। खुणे दे शब्दां विच दर्द भरन लगा, हजूर दे प्रसाद पानी आया सिख, ਲੈ ਕੇ ਵਾਪਸ ਚਲਾ ਗਿਆ। ਸੱਚੇ ਪਾਤਸ਼ਾਹ ਉਹ ਪ੍ਰਸ਼ਾਦ ਪਾਣੀ ਨਹੀਂ ਛਕਦਾ, ਸਿਰਫ ਇੱਕੋ ਗੱਲ ਕਹਿ ਰਿਹਾ, ਮੈਨੂੰ ਜਾਨੀ ਮਿਲਾ ਦਿਓ। ਮਹਾਰਾਜ ਨੇ ਕਿਹਾ, ਰਹਿਣ ਦਿਓ ਭੁੱਖਾ। ਫਿਰ ਹੁਣ ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਗੁਰਮੁਖੋ, ਅੱਜ ਦੀ ਇਸ ਅਸ਼ਟਪਦੀ ਦਾ ਭਾਵ ਭਾਈ ਗੁਰਦਾਸ ਸਿੱਖ ਸਿਧਾਂਤ ਦੇ ਵਿਆਖਿਆਕਾਰ ਨੇ ਤੇ ਗੁਰਬਾਣੀ ਦੇ ਕੁਝ ਸ਼ਬਦਾਂ ਦੀ ਵਿਆਖਿਆ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਮਿਲਦੀ ਹੈ। ਇਸ ਕਰਕੇ ਉਹਨਾਂ ਨੇ ਸਿੱਖੀ ਕਮਾਈ ਏ, ਸਿੱਖੀ ਹੰਡਾਈ ਏ ਤੇ ਸਿੱਖੀ ਦੀ ਵਿਆਖਿਆ ਕੀਤੀ ਹੈ। ਤੇ ਕੱਲੀ ਕਮਾਈ ਖੰਡਾਈ ਤੇ ਵਿਆਖਿਆ ਨਹੀਂ ਕੀਤੀ, ਉਹ ਮਹਾਂਪੁਰਖ ਦੇ ਪਵਿੱਤਰ ਖੱਤਾਂ ਨੂੰ ਇੰਨੀ ਰਹਿਮਤ ਮਿਲੀ ਕਿ ਉਹਦੇ ਖਸਤ ਕਮਲਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਗਈ। ਅੱਜ ਵੀ ਕਲਮਾਂ ਲਿਖਦੀਆਂ ਨੇ, ਇੱਕ ਖਿਨ ਵਿੱਚੋਂ ਨਿਕਲ ਕੇ ਗੁਰੂ ਗ੍ਰੰਥ ਸਾਹਿਬ ਨੇ ਦੋ ਬਚਨ ਕਹੇ ਨੇ। ਕਹਿੰਦੇ ਨੇ, ਜਿਸ ਹੱਥ ਨੇ ਕਾਨਾ ਪਕੜ ਕੇ ਕਲਮ ਪਕੜ ਕੇ ਤੇ ਸ਼ਾਹੀ ਦੀ ਦੀਵਾਤ ਵਿੱਚ ਕਲਮ ਨੂੰ ਭੇ ਕੇ ਮੇਰੇ ਪਿਆਰੇ ਦੀ ਬਾਣੀ ਲਿਖੀ, ਉਸ ਦੇ ਖੱਥਾਂ ਨੂੰ ਵੀ ਧੰਨ ਕਿਹਾ ਜੇ। ਉਸ ਦੇ ਕਾਨੇ ਦੀ ਪਕੜੀ ਕੋਈ ਕਲਮ ਨੂੰ ਧੰਨ ਕਹਿਣਾ, ਜਿਸ ਭਾਂਡੇ ਵਿੱਚ ਸ਼ਾਹੀ ਘੋਲੀ ਉਹਨੂੰ ਧੰਨ ਕਹਿਣਾ ਤੇ ਜਿਸ ਕਾਗਜ਼ ਤੇ ਬਾਣੀ ਲਿਖ ਦਿੱਤੀ ਉਹਨੂੰ ਨਮਸਕਾਰ ਕਰਕੇ ਧੰਨ ਕਹਿਣਾ। ਅਸੀਂ ਇਹ ਬਚਨ ਪੜ੍ਹਨੇ ਹਨ ਕਿ ਧੰਨ ਸੋ ਕਾਗਜ਼, ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਪਰ ਦੂਜਾ ਪੱਖ ਵੀ ਬਾਣੀ ਵਿੱਚ ਹੈ, ਕਹਿਣ ਲੱਗੇ, ਕਾਨਾ ਕਿਉਂ ਨਾ ਸੜ ਗਿਆ, ਇਸ ਹੱਥ ਨੂੰ ਅੱਗ ਕਿਉਂ ਨਾ ਲੱਗ ਗਈ ਜਿਹੜਾ ਚਿੱਟੇ ਕਾਗਜ਼ ਉੱਤੇ ਕਾਲੇ ਲੇਖ ਲਿਖਣ ਲੱਗ ਪਿਆ। ਉਸ ਬਚਨ ਹੈ, ਕਲਮ ਜਲੋ ਸਨ ਮਸਵਾਣੀ ਹੈ। ਦੋ ਪੱਖ ਨੇ, ਧੰਨ ਸੋ ਕਾਗਜ਼ ਕਲਮ ਧੰਨ, ਦੂਜੇ ਪਾਸੇ ਕਲਮ ਜਲੋ ਸਨ ਮਸਵਾਣੀ ਹੈ, ਕਾਗਜ਼ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਵ। ਹੱਥ ਕਿਉਂ ਨਾ ਸੜ ਗਏ ਹੋ? ਭਾਈ ਸਾਹਿਬ ਦੇ ਖਸਤ ਉਹ ਨੇ ਜਿਹੜੇ ਧੰਨ ਨੇ, ਉਹਨਾਂ ਨੇ ਇੱਕ ਸਿਦਕ ਦੀ ਗੱਲ ਕਹੀ ਜਿਹੜੀ ਅੱਜ ਦੀ ਪਵਿੱਤਰ ਬਚਨ ਦੀ ਵਿਆਖਿਆ ਲਈ ਸਹਾਇਕ ਹੈ। ਕਹਿੰਦੇ ਨੇ, ਜਗਿਆਸੂ, ਜੇ ਗੁਰੂ ਚਰਨਾਂ ਵਿੱਚੋਂ ਕੁਛ ਲੈਣੇ ਤੇ ਆ ਤਿੰਨ ਬਚਨ ਆਪਣੀ ਜ਼ਿੰਦਗੀ ਚ ਪੱਲੇ ਬੰਨ ਲੈ। ਤੇ ਇਹ ਕੋਈ ਬਾਹਰ ਦੀਆਂ ਜ਼ਿਆਦੀਆਂ ਉਦਾਹਰਨਾਂ ਨਹੀਂ, ਸਾਡੇ ਘਰਾਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੇ। ਇਸੇ ਕਰਕੇ ਹਜ਼ੂਰ ਨੇ ਜਦੋਂ ਪ੍ਰਸ਼ਨ ਕੀਤਾ ਸੀ ਕਿ ਵੇਦ ਬਾਣੀ ਹੈ ਤੇ ਗੁਰੂ ਕੀ ਬਾਣੀ ਦੀ ਕੀ ਲੋੜ, ਗਿਆਨ ਤਾਂ ਉਹਨਾਂ ਵਿੱਚ ਵੀ ਹੈ, ਪੋਥੀ ਸਾਹਿਬ ਦੀ ਕੀ ਲੋੜ? ਸੱਚੇ ਪਾਤਸ਼ਾਹ ਨੇ ਫੁਰਮਾਇਆ ਸੀ, ਪਾਣੀ ਤਾਂ ਖੂਹ ਵਿੱਚ ਵੀ ਹੈ, ਨਿੰਦਦੇ ਨਹੀਂ, ਪਰ ਜਿਹੜੀ ਖੇਡ ਬੱਦਲਾਂ ਦੇ ਪਾਣੀ ਨੇ ਵਰਤਾ ਦੇਣੀ ਉਹ ਖੂਹ ਕੋਲੋਂ ਨਹੀਂ ਖਲ ਬਣਨੀ। ਬੱਦਲ ਦਾ ਪਾਣੀ ਸੁਖੈਨ ਹੈ, ਟਿੱਬਿਆਂ ਤੇ ਵੀ ਪਹੁੰਚ ਜਾਂਦਾ ਹੈ, ਤੇ ਜਿਹੜੇ ਬਾਣੀ ਵਿੱਚ ਪ੍ਰਮਾਣ ਨੇ, ਬਚਨ ਨੇ, ਇਹ ਤਾਂ ਸਾਡੇ ਰੋਜ਼ਮਰਾ ਜ਼ਿੰਦਗੀ ਵਿੱਚ ਵਰਤਣ ਵਾਲੀਆਂ ਘਟਨਾਵਾਂ ਨੇ। ਉਹ ਸ਼ਾਇਦ ਇੱਕੋ ਗੱਲ ਕਹਿ ਰਿਹਾ, ਜਾਨੀ ਕੋ ਜਾਨੀ ਸੇ ਮਿਲਾ ਦੋ, ਜਿੱਥੇ ਬੈਠਾ ਉੱਥੇ ਟਿਕ ਗਿਆ। ਭਾਈ ਸਾਹਿਬ ਨੇ ਤਿੰਨ ਪ੍ਰਮਾਣ ਦਿੱਤੇ ਨੇ। ਕਹਿੰਦੇ ਨੇ, ਜੇ ਗੁਰੂ ਦਰ ਤੋਂ ਕੁਛ ਲੈਣਾ, ਪਹਿਲੀ ਗੱਲ, ਭਿਖਾਰੀ ਤੋਂ ਕੁਝ ਸਿੱਖ ਕੇ ਆ, ਗਲੀ ਵਿੱਚ ਮੰਗਤਾ ਤੁਰਦਾ ਉਹਦੇ ਪਿੱਛੇ ਤੁਰ ਕੇ ਸਿੱਖ ਕਿ ਉਹ ਮੰਗਤਾ ਕਿਵੇਂ ਮਾਲਕ ਦੇ ਦਰ ਤੇ ਜਾ ਕੇ ਮੰਗਦਾ ਹੈ। ਦੂਜੀ ਗੱਲ, ਜੇ ਗੁਰੂ ਕੋਲੋਂ ਕੁਛ ਲੈਣੀ, ਜਿਸ ਕੁੱਤੇ ਨੂੰ ਆਪਣੇ ਘਰ ਵਿੱਚ ਪਾਲੀ ਬੈਠਾ, ਉਸ ਕੁੱਤੇ ਨੂੰ ਦੇਖ ਕੇ ਸਿੱਖ ਕਿ ਗੁਰੂ ਦਰ ਤੋਂ ਦਾਤ ਕਿਵੇਂ ਲਈਦੀ ਹੈ, ਕਿਵੇਂ ਦਰਸ਼ਨ ਮਿਲਦੇ ਨੇ। ਤੀਸਰੀ ਬਾਤ, ਕੇਵਲ ਕੁੱਤਾ ਤੇ ਭਿਖਾਰੀ ਨਹੀਂ, ਜੇ ਭਿਖਾਰੀ ਵੀ ਨਹੀਂ ਮਿਲਿਆ, ਕੁੱਤਾ ਵੀ ਨਹੀਂ ਦੇਖਿਆ, ਤੇ ਘੱਟੋ ਘੱਟ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ ਤੋਂ ਕੋਈ ਸਿੱਖ ਕਿ ਮਾਲਕ ਦੇ ਦਰ ਤੇ ਜੇ ਕੁਝ ਮੰਗਣਾ ਹੋਵੇ ਤੇ ਕਿੰਨੇ ਸਿਦਕ ਨਾਲ ਬੈਠੀ ਦਾ ਹੈ। ਹੁਣ ਤਿਸ ਪੈ ਆਪ ਵਿਚਾਈ ਕੀ ਹੈ? ਸੰਖੇਪ ਜੀ ਵਿਆਖਿਆ ਅਰਜ਼ ਕਰਦਿਆਂ, ਭਿਖਾਰੀ ਮੰਗਣ ਜਾਂਦਾ ਹੈ ਤੇ ਮਾਲਕ ਦੇ ਦਰ ਤੇ ਸੱਦ ਦਿੰਦਾ ਹੈ, ਹੋਕਾ ਦਿੰਦਾ ਹੈ। ਦੇਖਿਓ ਕਦੀ ਭਿਖਾਰੀ ਦੇ ਬਸਤਰ, ਉਹਦੇ ਮੰਗਣ ਵਾਲੇ ਕੱਪੜੇ ਕੁਛ ਹੋਰ ਨੇ, ਉਹਨੇ ਹੱਥ ਵਿੱਚ ਸੋਟੀ ਪਕੜੀ ਏ, ਜਦੋਂ ਗਲੀ ਵਿੱਚ ਆਉਂਦਾ ਹੈ ਤੇ ਪਿੰਡ ਦੇ ਕੁੱਤੇ ਉਹਨੂੰ ਵੇਖ ਕੇ ਭੌਂਕਦੇ ਨੇ, ਉਹਦੀ ਮੁਦਰਾ ਕਦੀ ਦੇਖਿਓ? ਕੁੱਤੇ ਭੌਂਕਣਗੇ, ਸੋਟੀ ਹਿਲਾਏਗਾ, ਪਰ ਮੂੰਹ ਜ਼ਿਆਦਾ ਉਹਨਾਂ ਵੱਲ ਨਹੀਂ ਕਰਦਾ, ਮੂੰਹ ਹਮੇਸ਼ਾ ਜਿਸ ਦਰਵਾਜ਼ੇ ਤੋਂ ਖੈਰ ਪੈਣੀ ਏ اس دروازے وال رکھدا ہے منہ دا دروازے والے تے کھاری منگن آیا انہیں سد دتی کھوکا دتا اندروں دروازہ نہیں کھلیا انہیں پھر آواز دتی دروازہ کھلیا اندروں کسے نے سخت شبد بھی بولے اندروں کسے نے سخت زبان نال کٹھور شبداولی بھی ورتوں کیتی پر انہیں اپنا کھپر اگے کر کے یہ سخت شبد سن کے بھی کہی گیا کہ چلو کوئی گل نہیں تواڈے در تے آیا جزمان مالک میری چولی چ میرے کھپر چ خیر پا تے جے وہ اے کہندا توں مینوں قبول بولنا ہے جیڑی سوٹی پکڑی ہے دیکھ میں تینوں ٹھیک کردا جیڑے اگوں قبول سن کے جواب دین لگ پین انہاں دے کھپر کدی نہیں بھر دے کھپر انہاں دے بھر دے نے جیڑے سنی جاندے نے تے ترلے کری جاندے ہن آپاں دیکھنے ہاں اسی گرو دربار وچ آنے ہاں بہت بندے تانوں ایسے ملن گے اسی گئے جی گرودوارے ارداس کیتی ساڈا کچھ نہیں بنیا چھڑ دتا تے جے توں چھڑ دتا تے گرو گرنتھ صاحب دا پرکاش تا پھر بھی ہوندا پیا ہے کیرتن تا پھر بھی ہوندا پیا ہے اصل وچ تینوں منگن دی جاچ نہیں آئی تو پکھاری دا برقع پا کے گیا پر اندروں حکم چلاندا گیا ہے وہ ٹیک کے بیٹھ گیا مالک نے قبول بولے پر دروازہ نہیں چھڈیا اخیر تے ترس آیا کہن لگا لے کر چولی انہیں چولی کیتی مالک نے چولی چ خیر پائی پکھاری خس پیا مالک بھی مسکرا پیا دانت دین والا مسکرایا انہیں پوچھا پکھاری نو توں کیوں ہسیا ہے کہن لگا میں اس کر کے ہسیا میرا صدق نب گیا ہے مینوں پتا سی تسی زبان تو صرف اتو اتو شبد کہہ رہے ہو پر تیرا خردہ میری چولی چ خیر پان نو تیار ہے پہلی گل جے کچھ لینا ہے پکھاری دی طرح ٹک جا تائی ستگرو نے بانی چ بیانت شبد ورتے نانک جاچک در تیرا پرب تد نو منگے دان ہم پیکھک پکھاری تیرے تو نج پت خے داتا تو پرب داتا دان مت پورا ہم تھارے پکھاری جی پکھاری شبد ورتے ہیں دوسرا صاحب نے بچن کیتا کہ جے ستگرو دے در تے جانی نو ملنا ہے پیارے نو ملنی تے ایک کتے تو کو سکھ پاوے بانی وچ بیانت پرمان آئے نے صرف سنکھیپ جا کتا اسی رکھنے ہاں کئی واری جدو روٹی کھانے ہاں کتے دا سبھائے سامنے آ کے بیٹھ جاندا ہے مالک برکی توڑدا ہے تے کتا دیکھی جاندا ہے پرانے بزرگ کئی واری کہندے سن کہ کتے نو پراں کرو اکھاں گڑا کے میریاں برکیاں گنی جا رہا جی میں کھونا کی کتے نو نیانیاں نے سوٹا مارنا تے انہیں چکر کٹ کے منجے دا پھر سامنے آ جانا انہیں کہنا انہوں تھڑے مار کے باہر کڈو جدو تھڑے مارنے جیڑا کتا مالک دے بوے تو اوپرے بندے دے پیڑاں دی آواز سن کے پیراں نو کٹدا سی مالک دے ٹھڈے کھا کے اسے منہ نال پیراں نو چومی جاندا ہے تاں ایک کتا ہی نا او دے اندر دی برتی دیکھو اوہی دند کسے نو کٹدے نے تے مالک دے سامنے دند جڑے نے تے اپنے منہ نال مالک دے پیر چومدا ہے تکے مار کے باہر کٹ دتا اندروں دروازہ لا دیتا پائی گرداس دے بچن نے کہ باہر کتا کئی پیر بیٹھا رہا گوانڈی دا کار کروڑ پتی سی کتا پکھا تا مر گیا پر پیاریو اپنے مالک دے در نو چھڈ کے گوانڈی دے بوئے اگے نہیں بیٹھا دیکھو نو رب نے نہیں سوچی دیتی جدو دروازہ کھلا تے کتا دروازے وچ لیٹیا سی مالک باہر نکلیا تے کتے دیاں اکھاں وچ اجے وی مانو جودڑی سی ترلا سی کہ مالکا سوٹے مارے نی پیراں دیاں ٹھوکرا ماریاں نی بس ایک کرپا کریں میں تیرے در تے بیٹھا ماں میں مرنا وی ایتھے چاہنا واں ٹھوکرا مار لے پر اپنے گھر تو باہر نہ کڈی پوکر نے پیر چومیا مالک دیاں اکھاں سہم آئیاں ਜਿਹੜਾ ਪੈਰਾਂ ਨਾਲ ਠੋਕਰ ਮਾਰਦਾ ਸੀ ਕੁੱਤੇ ਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗਾ ਨਿਆਣਿਓ ਹੁਣ ਇਹਨੂੰ ਮਾਰਿਓ ਨਾ ਅੰਦਰ ਲਿਜਾ ਕੇ ਇਹਨੂੰ ਦੁੱਧ ਰੋਟੀ ਜ਼ਰੂਰ ਪਾਓ। ਭਾਈ ਸਾਹਿਬ ਕਹਿੰਦੇ ਨੂੰ ਮਨਾ ਤੂੰ ਆਏ ਗੁਰੂ ਦਰ ਤੇ ਕੁਛ ਮੰਗਣ ਆਪਣਾ ਆਪ ਵੇਚ ਦੇ ਤੇ ਸਤਿਗੁਰੂ ਨੇ ਤਾਂ ਬਾਣੀ ਵਿੱਚ ਫੁਰਮਾਇਆ ਖੰਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਛਾਰ। ਕਬੀਰ ਕੂਕਰ ਰਾਮ ਕੋ ਦੇਖੋ ਉਹ ਮਹਾਂਪੁਰਖ ਜਿਹੜੇ ਇਹ ਕਹਿ ਰਹੇ ਨੇ ਰਾਮ ਕਬੀਰਾ ਏਕ ਭੇਖ ਹੈ ਜਿਹੜੇ ਸ਼ਬਦ ਕਹਿ ਰਹੇ ਨੇ ਕਿ ਪਾਛੋ ਪਾਛੈ ਲਾਗੋ ਖਰ ਫਿਰੈ ਕਹਿਤ ਕਬੀਰ ਕਬੀਰ ਉਹ ਮਹਾਂਪੁਰਖ ਕਹਿ ਰਹੇ ਨੇ ਮੰਗਣਾ ਹੀ ਤੇ ਆਪਣਾ ਨਾਮ ਖੁਦ ਰੱਖ ਲੈ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਂ ਕਿਸੇ ਇਤਿਹਾਸ ਦੇ ਪੰਨਿਆਂ ਵਿੱਚ ਕਬੀਰ ਜੀ ਦੇ ਨਾਮ ਨਾਲ ਮੋਤੀ ਸ਼ਬਦ ਨਹੀਂ ਆਇਆ ਪਰ ਮਾਲਕ ਨੂੰ ਰਿਝਾਣਾ ਹੈ ਨਾ ਆਪਣੇ ਆਪ ਹੀ ਬੈਠਿਆਂ ਨਾਂ ਰੱਖ ਲਿਆ ਮੁਤੀਆ ਮੇਰੋ ਨਾਂ ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਹੂ ਸ਼ਬਦ ਵਰਤੇ। ਹਜ਼ੂਰ ਗੁਰੂ ਤੇਗ ਬਹਾਦਰ ਜੀ ਨੇ ਸਵਾਮੀ ਕੋ ਗ੍ਰਿਓ ਜੋ ਸਦਾ ਸਵਾਮ ਤਜਤਨੀ ਨਿਤ ਨਾਨਕ ਇਹ ਬਿਦ ਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਤੀਸਰੀ ਉਦਾਹਰਨ ਭਾਈ ਸਾਹਿਬ ਨੇ ਬਖਸ਼ਿਸ਼ ਕੀਤੀ ਪੈਰਾਂ ਵਿੱਚ ਜੋੜਾ ਪਾਉਂਦੇ ਹਾਂ ਕੰਡਿਆਂ ਵਿੱਚ ਸਾਡੀਆਂ ਤਲੀਆਂ ਨੂੰ ਬਚਾਉਂਦਾ ਹੈ ਆਪ ਕੰਡੇ ਸਹਿ ਲੈਂਦਾ ਹੈ ਗਰਮੀ ਵਿੱਚ ਤਪਸ਼ ਜੋੜਾ ਸਹਾਰਦਾ ਹੈ ਪਰ ਮਾਲਕ ਦੀਆਂ ਤਲੀਆਂ ਨੂੰ ਤਪਸ਼ ਨਹੀਂ ਪਹੁੰਚਣ ਦਿੰਦਾ। ਸਰਦੀ ਵਿੱਚ ਆਪ ਕੱਕਰ ਦੇ ਉੱਤੇ ਠੰਡ ਸਹਾਰਦਾ ਹੈ ਪਰ ਮਾਲਕ ਦੀਆਂ ਤਲੀਆਂ ਤੱਕ ਠੰਡ ਨਹੀਂ ਪਹੁੰਚਣ ਦਿੰਦਾ ਉੱਥੇ ਕੇਵਲ ਨਿੱਘ ਹੈ। ਧਿਆਨ ਦੇਣਾ ਆਪ ਜੀ ਗੁਰਮੁਖੋ ਜਦੋਂ ਉਹ ਜੋੜਾ ਪਾ ਕੇ ਆਪਾਂ ਸਰਦੀ ਵਿੱਚ ਗਰਮੀ ਵਿੱਚ ਮੀਂਹ ਵਿੱਚ ਤੁਰਨੇ ਹਾਂ ਆਪ ਚਿੱਕੜ ਨਾਲ ਭਰਿਆ ਜਾਂਦਾ ਪਰ ਤਲੀਆਂ ਪੈਰਾਂ ਦੀਆਂ ਚਿੱਕੜ ਨਾਲ ਭਿੱਜਣ ਨਹੀਂ ਦਿੰਦਾ। ਪਰ ਜਦੋਂ ਅਸੀਂ ਘਰ ਜਾਂਦੇ ਹਾਂ ਮਖਮਲੀ ਗਦੇਲੇ ਵਿਛੇ ਹੋਣ ਗਲੀਚੇ ਹੋਣ ਤੇ ਕਈਆਂ ਘਰਾਂ 'ਚ ਦੇਖਿਆ ਜਾਂਦਾ ਕਿ ਜੋੜਾ ਬਾਹਰ ਲਾ ਦਿਓ। ਆਪਾਂ ਵੀ ਜੋੜੇ ਬਾਹਰ ਲਾ ਕੇ ਆਏ ਸਿਰਫ ਉਦਾਹਰਨ ਦਾ ਇੱਕ ਪੱਖ ਲੈਣਾ। ਇਹਦਾ ਮਤਲਬ ਇਹ ਨਹੀਂ ਕਿ ਜੋੜਾ ਕੱਠ 'ਚ ਮਾਰ ਕੇ ਆਪਾਂ ਅਗਾਂਹ ਤੁਰ ਪੈਣਾ ਸਿਰਫ ਉਦਾਹਰਨ ਹੈ। ਕੰਕਰ ਕੰਡੇ ਤੇ ਕੱਕਰ ਇਹਨਾਂ ਦੇ ਉੱਤੇ ਜੋੜੇ ਨੇ ਸਹਾਇਤਾ ਕੀਤੀ ਤੇ ਜਦੋਂ ਮਖਮਲੀ ਗਲੀਚੇ ਆਏ ਤੇ ਜੋੜਾ ਵਿਚਾਰਾ ਬਾਹਰ ਪਿਆ ਸੀ ਤੇ ਪੈਰਾਂ ਵਿੱਚ ਪਾਈ ਹੋਈ ਜੁੱਤੀ ਸਿਦਕ ਨਾਲ ਬੈਠੀ ਉਹਦੇ ਅੰਦਰ ਦੀ ਉਦਾਹਰਨ ਹੈ ਸਿਰਫ। ਕਹਿਣ ਲੱਗੀ ਮਾਲਕਾ ਮੈਂ ਖੁਸ਼ ਹਾਂ ਕੱਕਰ ਵਿੱਚ ਤੂੰ ਮੈਨੂੰ ਆਪਣੇ ਨਾਲ ਰੱਖਣਾ ਕੰਡਿਆਂ ਵਿੱਚ ਰੱਖਣਾ ਕੰਕਰੀਟ ਵਿੱਚ ਰੱਖਣਾ ਕੀ ਹੋਇਆ ਜੇ ਮੈਨੂੰ ਤੁਸੀਂ ਬਾਹਰ ਉਤਾਰ ਗਏ ਹੋ ਪਰ ਆਖਰ ਤਾਂ ਤੇਰੇ ਦਰਵਾਜ਼ੇ ਤੇ ਪਈਆਂ ਜਦੋਂ ਬਾਹਰ ਨਿਕਲੋਗੇ ਤੇ ਤੁਹਾਡੇ ਮੁਬਾਰਕ ਚਰਨ ਫਿਰ ਮੇਰੇ ਵਿੱਚ ਪ੍ਰਵੇਸ਼ ਕਰਨਗੇ। ਸਿਦਕ ਨਾਲ ਬੈਠ ਕੇ ਅੱਜ ਸੈਯਦ ਜਾਨੀ ਸ਼ਾਹ ਬੈਠਾ ਮੀਰੀ ਪੀਰੀ ਦੇ ਦਾਤੇ ਦੇ ਦਰ ਤੇ ਭਾਈ ਸਾਹਿਬ ਦੀ ਰਚਨਾ ਅਨੁਸਾਰ ਉਹਦਾ ਸਿਦਕ ਇਹ ਸੀ ਆਵਤ ਹੈ ਜਾਂ ਕਹਿ ਭੀਖ ਮੰਗਨ ਭਿਖਾਰੀ ਦੀਨ ਦੇਖਤ ਅਧੀਨ ਨਿਰਾਸ਼ੋ ਨਾ ਬਿਡਾਰ ਹੈ ਬੈਠਤ ਹੈ ਜਾਂ ਕਹਿ ਦੁਆਰ ਆਸਾ ਕਹਿ ਬਿਡਾਰ ਸੁਆਨ ਅੰਤ ਕਰੁਣਾ ਕਹਿ ਤੋਰ ਟੂਕ ਤਾਹੇ ਡਾਰ ਹੈ ਪਾਇਨ ਕੀ ਪਨ ਕੀ ਰੈਤ ਪਰ ਖਰੀ ਪਰੀ ਤਾਂ ਕਹੂੰ ਕਾਜ ਉੱਠ ਚਲਤ ਸਮਾਰ ਹੈ ਅਖੀਰਲੀ ਤੁਕ ਹੈ ਸਿੱਖਿਆ ਛਾੜ ਹੰਕਾਰ ਛਾੜ ਹੋਏ ਗੁਰਮਾਰਗ ਮੈਂ ਹਉ ਤਿਸ ਪੈ ਆਪ ਵਿਚਾਈ ਛਾੜ ਹੰਕਾਰ ਛਾੜ ਹੋਏ ਗੁਰਮਾਰਗ ਮੈਂ ਕਬੂ ਕਹਿ ਦਇਆ ਕਹਿ ਦਇਆਲ ਪੱਗ ਧਾਰ ਹੈ ਤੂੰ ਟਿਕ ਕੇ ਬਹਿ ਜਾ ਜੇ ਜੁੱਤੀ ਵਿੱਚ ਚਰਨ ਪੈ ਸਕਦੇ ਨੇ ਤੇ ਤੇਰੇ ਮਸਤਕ ਤੇ ਗੁਰੂ ਦੇ ਚਰਨ ਜ਼ਰੂਰ ਸਪਰਸ਼ ਕਰਨਗੇ। ਸ਼ਾਇਦ ਜਾਨੀ ਸ਼ਾਹ ਉੱਠਿਆ ਨਹੀਂ ਉਸ ਘਟਨਾ ਨੂੰ ਅਸੀਂ ਪੂਰਾ ਦੇਖ ਲਈਏ। ਅੱਜ ਹਜ਼ੂਰ ਨੇ ਦੌਲਤ ਘੱਲੀ ਕਹਿੰਦਾ ਓਹਾ ਪ੍ਰੇਮ ਪ੍ਰੀ ਕਣਕ ਮਾਨਕ ਗਜ਼ ਮੋਤੀਆਂ ਲਾਲਨ ਨਹ ਨਾਹ ਨਖੀ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਹਜ਼ੂਰ ਨੇ ਬਹੁਤ ਕੁਛ ਭੇਜਿਆ ਕਹਿਣ ਲੱਗਾ ਕੁਛ ਨਹੀਂ ਚਾਹੀਦਾ ਤੇ ਜਿੰਨੇ ਲੈ ਕੇ ਆਉਣਾ ਦੋ ਹੀ ਸ਼ਬਦ ਸਨ ਜਾਨੀ ਕੋ ਜਾਨੀ ਸੇ ਮਿਲਾ ਦੋ ਜਾਨੀ ਕੋ ਜਾਨੀ ਦਿਖਾ ਦੋ। ਮਹਾਰਾਜ ਨੇ ਕਿਹਾ ਕੰਮ ਕਰੋ ਇਹਦੇ ਸਾਹਮਣੇ ਦੀਵਾਰ ਚਿਣ ਦਿਓ ਇਹ ਰੌਲਾ ਪਾਈ ਜਾਂਦਾ ਇਹਦੇ ਸਾਹਮਣੇ ਦੀਵਾਰ ਖੜੀ ਕਰ ਦਿਓ दीवार सामने चंद दिती गई ओने वो बैठ गया, पर द्वार दे पिछों भी आवाज आ रही सी जानी को जानी से मिला दो। सतगुरु एक दिन लंघे, इन्हें देखा हजूर आए ने, दरवेश अखां रो के भिज गईआं सन, दौड़ के हजूर दे चरणां च कहा जानी साहब ने अपने घोड़िया दे जेड़े सोम सनों मरवाए, रिड़ गया पिछा, पर जबान तो ये शब्द सी प्यारा मिला दे। अखीर वाले दिन जदों सारी रात कूकिया, दतार ने क्या उन्हूं कहो जे जानी नूं मिलनी ते दरिया च डुब के मर जा, ये इतिहास है, उन्हूं कहो डुब के मर जा। सिख आया इन्हें क्या बाबा जानी को जानी मिला दो, से कहिंदा गुरु जी ने कहा जे मिलनी डुब के मर दरिया च, बस कहिंदा ऐसे हुक्म दी इंतजार वेचा कि मेरे प्रति हुक्म की है। फकीर दौड़िया हसदा गया, लोको कमाई थोड़ी फल बहुत ले गया वा। जदो दरिया वल जांदा ते हजूर ने सिख भेज के पकड़ के वापस आंदा, मंगाया वापस। सतगुरु अज एने त्रुठे, एदे शरीर नू देखिया अखां सन ये आंखें नहीं, चेहरे पे तेरे फकीर के, ये आंखें नहीं चेहरे पे तेरे फकीर के, दो ठीकरे हैं बीख के दीदार के लिए। ये दो पात्र ने इन्हां च खैर पाओ अपने दर्शनां दी। सतगुरु ने देखिया कहन लगे किन्नू मिलना है, सच्चे पातशाह जानी नू हजूर ने कुट के सीने न लाया। प्यारे ओ सीने न लाना की सी, सच्चे पातशाह ने अपने सीने दी रुखानियत दी चिंग एदे अंदर भी प्रज्वलित कर दिती। इको दम ए अज भी ओदा अस्थान है, क्योंकि इस नू असी घट आम तौर ते याद करने। हजूर ने उस फकीर ते मेहर कीती, एक खिन विच ओदे अंदर तब्दीली आ गई। ये सतगुरु जी कोल समरता है कि जिन मानस ते देवते की ये करत ना लागी बाहर, अमृत दृष्ट पेख होए संत, वो अंदरों रहमत लेके गया। अज दा सारा शब्द जेड़ा है इयों समझ लो कि जानी शाह दा अंदर है, एक पिजे हुए दा अंदर है, ते बोल ने गुरु रामदास जी दे, ते एक एक पदे दे असी संखेप अर्थ जरूर वाचिए। पहला बचन सी कोई आन मिलावे, कोई आ जाए, कोई संपर्दा नहीं, कोई जथेबंदी नहीं, कोई कपड़िया दा वखरेवा नहीं, कोई जेड़ा रब दे चरणा च भिजा होवे, कोई आन मिलावे मेरा प्रीतम प्यारा, सेवा की करांगा, खाओ तिस पै आप वेचाई, मैं अपना आप ओदे चरणा विच वेच देवा।
दर्शन हर देखण कै ताई,
उस प्यारे वाहगुरु जी दे दर्शन देखण लई, हरी जी दे स्वरूप दे दीदार करण लई,
कृपा करहै ता सतगुर मेला है, हर हर नाम त्याई।
हे प्रभु जी आप जी कृपा करो, ऐस अर्थ नू कृपा करहे कौन खरी, जे तुसी कृपा करो ते फिर सतगुरु मिला दियो। ए कैसी खेड है, ओदी नदर नाल गुरु मिलदे ने ते गुरु दी नदर रब मिलदा है, इनू आपे गुर चेला है, आपे आपे विद बनांदे ने। कृपा करो प्रभु जी सतगुरु मिल दियो, ते जदो सतगुरु मिलनगे आप जी दे खरी खरी नाम नू, आप जी दे सिमरन नू दृढ़ करांगा।
रहाओ जे सुख देहे ता तुझे आराधी, दुख भी तुझे त्याई।
कोई शर्त अपनी नहीं, इस करके सिमरन करांगे आ दियोगे। होना सुखना शब्द विचा शर्त विचो निकलदा है, आ तुसी दियो असी आ करांगे नहीं, सच्चे पातशाह तेरी रजा है अपनी सेवा विच जोड़। सुख दियोगे आप जी दी आराधना, ते जे घर विच दुख आ जाएगा ਦੁੱਖ ਵਿੱਚ ਆਪ ਜੀ ਦੀ ਸਲੋਤਾ ਆਪ ਜੀ ਨੂੰ ਧਿਆਵਾਂਗਾ।
ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ।
ਜੇ ਆਪ ਜੀ ਭੁੱਖ ਦੇ ਦਿਓਗੇ, ਹੁਣ ਇੱਥੇ ਭੁੱਖ ਦਾ ਅਰਥ ਤ੍ਰਿਸ਼ਨਾ ਨਹੀਂ ਸਮਝਣਾ, ਕਿਉਂਕਿ ਬਾਣੀ ਵਿੱਚ ਭੁੱਖ ਦਾ ਅਰਥ ਤ੍ਰਿਸ਼ਨਾ ਵੀ ਆਇਆ ਕਿ ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਹੇ। ਇੱਥੇ ਭੁੱਖ ਦਾ ਅਰਥ ਵਕਤੀ ਤੌਰ ਤੇ ਪ੍ਰਸ਼ਾਦੇ ਪਾਣੀ ਦੇ ਲੰਗਰ ਮਸਤਾਨੇ ਹੋ ਜਾਣੇ, ਤ੍ਰਿਸ਼ਨਾ ਨਹੀਂ। ਇਸ ਨੂੰ ਇਉਂ ਸਮਝ ਲਈਏ, ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੁਖ ਬਿਹਾਤ। ਇਉਂ ਸਮਝ ਲਈਏ, ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ। ਜੇ ਮੈਨੂੰ ਮੰਨ ਲਓ ਵਕਤੀ ਤੌਰ ਤੇ ਰੁੱਖੀ ਮਿੱਸੀ ਮਿਲਦੀ ਹੈ, ਭੁੱਖ ਮਿਲਦੀ ਹੈ, ਮੈਂ ਭੁੱਖ ਵਿੱਚ ਵੀ ਆਪ ਜੀ ਦੀ ਆਰਾਧਨਾ ਕਰਾਂ ਤੇ ਉਸ ਵਿੱਚ ਵੀ ਮੈਨੂੰ ਰਜੇਵਾਂ ਹੈ। ਇਹਦਾ ਭਾਵ ਜਿਨ੍ਹਾਂ ਨੂੰ ਪਰਮਾਤਮਾ ਨੇ ਸੰਤੋਖ ਦਿੱਤਾ ਹੈ ਨਾ, ਉਹ ਇੱਕ ਟਕੇ ਵਿੱਚ ਵੀ ਬਾਦਸ਼ਾਹ ਨੇ ਤੇ ਜਿਨ੍ਹਾਂ ਦੇ ਅੰਦਰ ਭੁੱਖ ਹੈ ਤ੍ਰਿਸ਼ਨਾ ਹੈ ਉਹ ਬਾਦਸ਼ਾਹ ਬਣ ਕੇ ਵੀ ਭਿਖਾਰੀ ਨੇ। ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ ਹੈ, ਕਹਿੰਦੇ ਨੇ ਵਿਦਵਾਨ ਤੇਰੇ ਕੋਲ ਬੜੇ ਸ਼ਬਦ ਨੇ, ਬੜੀਆਂ ਉਕਤੀਆਂ ਨੇ, ਪਰ ਮੇਰਾ ਗਿਆਨ ਤੇ ਤੇਰਾ ਗਿਆਨ ਦੇਖੀਏ ਜੋ ਕੇ ਕੀ। ਤੂੰ ਬ੍ਰਾਹਮਣ ਹੈ, ਮੈਂ ਜੁਲਾਹਾ ਵਾਂ, ਤੂੰ ਦੇਵ ਬਾਣੀ ਪੜ੍ਹ ਕੇ ਵੀ ਰਾਜਿਆਂ ਅੱਗੇ ਖੱਤ ਅੱਡਨੇ, ਮੈਂ ਛਪਰੀ ਚ ਬਹਿ ਕੇ ਵੀ ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਦਾ, ਉਹਦੇ ਵਿੱਚ ਸੰਤੋਖ ਹੈ। ਤੂੰ ਬ੍ਰਾਹਮਣ ਮੈਂ ਕਸੀਕ ਜੁਲਖਾਂ, ਬੂਝੋ ਮੋਰ ਗਿਆਨਾ, ਤੁਮ ਤੋਂ ਜਾਚੇ ਭੂਪਤ ਰਾਜੇ ਖਰਸ਼ੋਂ ਮੋਰ ਧਿਆਨਾ। ਆ ਸੰਤੋਖ ਕਿ ਜੇ ਭੁੱਖ ਹੈ ਉਸ ਵਿੱਚ ਵੀ ਮੇਰਾ ਅੰਦਰ ਸੰਤੋਖੀ ਹੈ, ਕੋਈ ਉਲਾਂਭਾ ਨਹੀਂ ਦਿੰਦਾ।
ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ।
ਸੱਚੇ ਪਾਤਸ਼ਾਹ ਜੇ ਦਰਸ਼ਨਾਂ ਲਈ ਤਨ ਤੇ ਮਨ ਕੱਟਣਾ ਪਏ, ਇਹਨੂੰ ਅੱਗ ਵਿੱਚ ਸਾੜ ਦਿਆਂ, ਸੱਚੀ ਮੁੱਚੀ ਤਨ ਮਨ ਕੱਟਣ ਤੋਂ ਬਿਨਾਂ ਇਹਨੇ ਨਿਖਰਨਾ ਵੀ ਨਹੀਂ। ਜਿੰਨੀ ਦੇਰ ਤੱਕ ਆਪਣੇ ਦੇਹ ਦਾ ਅਧਿਆਸ ਹੈ, ਜਿੰਨੀ ਦੇਰ ਤੱਕ ਮਨ ਦੀ ਖੌਮੇ ਹੈ, ਇਹਨੂੰ ਖੰਡ ਖੰਡ ਕਰਨ ਤੋਂ ਬਿਨਾਂ ਬਾਤ ਨਹੀਂ ਬਣਦੀ। ਤਨ ਮਨ ਕੱਟ ਦੇਵਾਂ ਆਪ ਤੇ ਅੱਗ ਦੇ ਵਿੱਚ ਸਾਧਨਾ ਦੀ ਅੱਗ, ਤਪੱਸਿਆ ਦੀ ਅੱਗ, ਬੰਦਗੀ ਦੀ ਤਪਸ਼, ਪਰ ਉਹ ਤਪਸ਼ ਜਿਵੇਂ ਸੋਨਾ ਅੱਗ ਤੇ ਪਿਆ ਸ਼ੁੱਧ ਹੁੰਦਾ, ਮੈਂ ਆਪਣਾ ਆਪ ਕੱਟ ਕੇ ਕੁਰਬਾਨ ਕਰ ਦੇਵਾਂ, ਅੱਗ ਵਿੱਚ ਫੂਕ ਦੇਵਾਂ।
ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵਾ ਹੈ ਸੋ ਖਾਈ।
ਆਪ ਜੀ ਦੀ ਸੰਗਤ ਵਿੱਚ ਆ ਕੇ ਪੱਖਾ ਚੱਲਾਂ, ਸੰਗਤ ਦੀ ਲੋੜ ਵਾਸਤੇ ਮੈਂ ਆਪਣੇ ਸਰੀਰ ਰਾਹੀਂ ਪਾਣੀ ਵੀ ਢੋਵਾਂ, ਤੇ ਜੋ ਆਪ ਸ਼ਕਨ ਨੂੰ ਦੇ ਦਿਓ ਮੈਂ ਉਹੀ ਛੱਕ ਕੇ ਸਬਰ ਸ਼ੁਕਰ ਕਰਾਂਗਾ।
ਨਾਨਕ ਗਰੀਬ ਢਹਿ ਪਿਆ ਦੁਆਰ, ਹਰ ਮੇਲ ਲਹਿਓ ਵਡਿਆਈ।
ਧੰਨ ਗੁਰੂ ਰਾਮਦਾਸ ਮੇਰ ਕਰਦੇ ਨੇ ਇਸ ਅਸ਼ਟਪਦੀ ਦੇ ਜਿੱਥੇ ਪਦੇ ਸੰਪੂਰਨ ਹੋਣਗੇ, ਆ ਖਾਸ ਕਰਕੇ ਨਾਨਕ ਪਦ ਜਿੱਥੇ ਹੁੰਦਾ ਕਿਤੇ ਨਿਮਰਤਾ ਮਿਲੇਗੀ। ਨਾਨਕ ਗਰੀਬ ਟਹਿ ਪਿਆ ਦੁਬਾਰਾ, ਆਪ ਜੀ ਦੇ ਦਰ ਤੇ ਮੈਂ ਡਿੱਗ ਪਿਆ ਵਾਂ, ਹਰ ਮੇਲ ਲਹਿੋ ਵਡਿਆਈ। ਖੇ ਪ੍ਰਭੂ ਜੀ, ਆਪ ਜੀ ਕਿਰਪਾ ਕਰੋ, ਇਸ ਡਿੱਗੇ ਹੋਏ ਨੂੰ ਆਪਣੇ ਨਾਲ ਮੇਲ ਲਵੋ।
ਅੱਖੀ ਕਾਡ ਧਰੀ ਚਰਣਾ ਤਲ, ਸਭ ਧਰਤੀ ਫਿਰ ਮਤ ਪਾਈ।
ਇਹਦੇ ਗੁਰੂ ਲਈ ਅਕੀਦਤ, ਗੁਰੂ ਲਈ ਸ਼ਰਧਾ ਕਿਤਨੀ। ਆਪਣੀਆਂ ਅੱਖਾਂ ਕੱਢ ਕੇ, ਅੱਖਾਂ ਦੀਆਂ ਪੁਤਲੀਆਂ ਕੱਢ ਕੇ, ਸਤਿਗੁਰੂ ਜਿਨ੍ਹਾਂ ਰਾਹਾਂ ਤੇ ਆਪ ਨੇ ਆਉਣਾ ਹੈ ਆਪ ਜੀ ਦੇ ਚਰਨਾਂ ਚ ਰੱਖਦੇ ਆ। ਸਭ ਧਰਤੀ ਫਿਰ ਮਤ ਪਾਈ, ਸਾਰੀ ਧਰਤੀ ਤੇ ਮੈਂ ਢੂੰਡਾਂ ਖੋਜਾਂ ਮਤ ਪਾਈ, ਮਤਾ ਕਿਤੇ ਤੁਰਦਿਆਂ ਆਪ ਜੀ ਦੀ ਰਹਿਮਤ ਮਿਲ ਜਾਏ। ਮਾਰੂ ਡੱਖਣੇ ਚ ਇੱਕ ਬਚਨ ਆਉਂਦਾ ਹੈ ਕਿ ਮੂੰਹ ਥਿਆਊ ਸ਼ੇਜ ਅੱਖੀ ਕਾੜ ਧਰੀ ਚਰਨਾ ਤਲ, ਮੂੰਹ ਥਿਆਊ ਸੇਜ ਨੈਣਾ ਪਿਰੀ ਵਿਸ਼ਾਮਣਾ, ਜੇ ਦੇਖੈ ਇੱਕ ਵਾਰ ਸੁੱਖ ਕਿਮਾਹੂ ਬਾਰੇ। ਅੱਖਾਂ ਦੀਆਂ ਪੁਤਲੀਆਂ ਚਰਨਾਂ ਚ ਰੱਖਦਿਆਂ ਸਤਿਗੁਰੂ ਦੇ ਮਤਾ ਤੁਰਦਿਆਂ ਮੈਨੂੰ ਉਹਦੀ ਦਾਤ ਮਿਲ ਜਾਏ।
ਜੇ ਪਾਸ ਬਹਾਲਾ ਹੈ ਤਾਂ ਤੁਝ ਹੈ ਆਰਾਧੀ, ਜੇ ਮਾਰ ਕੱਢ ਹੈ ਪੀ ਤਿਆਈ।
ਜੇ ਸਤਿਗੁਰੂ ਜੀ ਆਪ ਆਵਾਜ਼ ਦੇ ਕੇ ਕੋਲ ਬਿਠਾ ਲਓ ਤੇ ਕੋਲ ਬੈਠਾ ਆਪ ਜੀ ਦੀ ਬੰਦਗੀ ਕਰਾਂਗਾ, ਅਰਾਧਾਂਗਾ। ਤੇ ਜੇ ਮੰਨ ਲਓ ਹੁਕਮ ਕਰ ਦਿਓ ਮੈਨੂੰ ਧੱਕੇ ਮਾਰ ਕੇ ਬਾਹਰ ਕੱਢੋ, ਸੱਚੇ ਪਾਤਸ਼ਾਹ ਜਿੱਥੋਂ ਤੱਕ ਧੱਕੇ ਮਾਰ ਦੇਣਗੇ ਉੱਥੇ ਬੈਠਾ ਵੀ ਆਪ ਦੀ ਆਰਾਧਨਾ ਕਰਾਂਗਾ। ਮਤਲਬ ਮੇਰੀ ਕੋਈ ਸ਼ਰਤ ਨਹੀਂ, ਮੈਂ ਅੱਗੇ ਬਹਿਣਾ ਹੈ। ਕੱਲ ਵੀ ਮੈਂ ਇੱਕ ਬੇਨਤੀ ਕੀਤੀ ਹੈ, ਬਾਈਬਲ ਚ ਇੱਕ ਸ਼ਬਦ ਆਉਂਦਾ, ਇਨਸਾਨ ਇੰਨਾ ਚਤੁਰਾਈ ਨਾਲ ਅੱਗੇ ਨਾ ਹੋ ਕਿ ਸਮਾਂ ਤੈਨੂੰ ਪਿੱਛੇ ਧੱਕੇ, ਅੱਗੇ ਆਉਣ ਜੋਗਾ ਰਹੀ ਨਾ। ਇੰਨਾ ਕੁ ਟੇਕ ਕੇ ਪਿੱਛੇ ਬਹਿ, ਸਮਾਂ ਤੈਨੂੰ ਅੱਗੇ ਲੈ ਕੇ ਆਵੇ, ਤੈਨੂੰ ਕੋਈ ਪਿੱਛੇ ਧੱਕ ਹੀ ਨਾ ਸਕੇ। ਜੇ ਕੋਲ ਬਿਠਾਉਂਦੇ ਹੋ ਤੇਰੀ ਉਪਮਾ, ਤੇ ਜੇ ਧੱਕੇ ਮਾਰ ਕੇ ਕੱਢ ਦੇਵੋ ਤੇ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਨਹੀਂ, ਇਹਦੇ ਵਿੱਚ ਵੀ ਸ਼ੁਕਰ ਹੋਵੇਗਾ।
ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਏ ਤਾਂ ਛੋੜ ਨਾ ਜਾਈ।
ਜੇ ਸੱਚੇ ਪਾਤਸ਼ਾਹ ਸੇਵਾ ਕਰਦਿਆਂ ਸਿਮਰਨ ਕਰਦਿਆਂ ਜੇ ਲੋਕੀ ਇਹ ਕਹਿਣ ਲੱਗ ਪੈਣ ਇਹ ਬੜਾ ਨੇਮੀ ਹੈ, ਇਹ ਬਹੁਤ ਪ੍ਰੇਮੀ ਹੈ, ਇਸ ਦੀ ਕਮਾਈ ਬੜੀ ਏ, ਤੇ ਆਹ ਜੇ ਇੱਕ ਤਰੀਕਾ ਕਹਿਣ ਲੱਗੇ ਆਪ ਜੀ ਕੋਲ ਜਾਵਾਂਗਾ ਤੇ ਖੱਤ ਜੋੜ ਕੇ ਕਹਾਂਗਾ, ਜੇ ਲੋਕ ਸਲਾਹ ਹੈ ਤਾਂ ਤੇਰੀ ਉਪਮਾ, ਸਭ ਹਰ ਕੀ ਕਰੋ ਉਸਤਤ, ਜਿਨ ਗਰੀਬ ਅਨਾਥ ਰਾਖ ਲਿਓ ਹੈ। ਜੇ ਲੋਕ ਸੁਣਾਉਣਗੇ ਤਾਂ ਤੇਰੀ ਵਡਿਆਈ, ਜੇ ਨਿੰਦਿਆ ਕਰਨਗੇ ਬੜਾ ਮਾੜਾ ਬੜਾ ਭੈੜਾ, ਤੇ ਆਪ ਜੀ ਦਾ ਦਰਬਾਰ ਨਿੰਦਿਆ ਸੁਣ ਕੇ ਕਦੀ ਨਹੀਂ ਛੱਡਾਂਗਾ।
ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ, ਤੁਧ ਵਿਸਰਿਆ ਮਰ ਜਾਈ।
ਜੇ ਆਪ ਜੀ ਮੇਰੇ ਵੱਲ ਹੋ, ਇਉਂ ਕੇ ਅਰਥ ਕਰੀਏ, ਜੇ ਮੇਰੇ ਅੰਦਰ ਦੀ ਪ੍ਰੀਤ ਆਪ ਜੀ ਵੱਲ ਹੈ, ਤੁਧ ਵੱਲ ਆਪ ਜੀ ਵੱਲ ਹੈ, ਤੇ ਦੁਨੀਆਂ ਜੇ ਕਹੀ ਜਾਏ ਤਾਂ ਕਿਹੜੀ ਪਰਵਾਹ ਹੈ। ਦੁਨੀਆਂ ਨੇ ਕਿਸੇ ਨੂੰ ਬਖਸ਼ਿਆ ਨਹੀਂ। ਮੈਂ ਅਰਜ਼ ਕਰਨ ਲੱਗਾ ਸਾਂ, ਪ੍ਰਮਾਣ ਪ੍ਰਭਾਤੀ ਰਾਗ ਚ ਇੱਕ ਬਚਨ ਹੁੰਦਾ, ਮਸ਼ਟ ਕਰੂੰ ਮੂਰਖ ਜਗ ਕਹੀਆ। ਲੋਕ ਗੱਲਾਂ ਕਰਦੇ ਨੇ, ਬਾਬਾ ਨਾਨਕ ਜੀ ਸ਼ਬਦ ਕਹਿ ਰਹੇ ਨੇ, ਜੇ ਮੈਂ ਕਰਨਾ ਚੁੱਪ ਤੇ ਲੋਕ ਕਹਿੰਦੇ ਨੇ ਮੂਰਖ, ਅਦਕ ਬਕੋਂ ਤੇਰੀ ਲਿਵ ਲਈਆ। ਜੇ ਬੋਲਣਾ ਤੇ ਅੰਦਰ ਦਾ ਨੁਕਸਾਨ ਹੁੰਦਾ ਹੈ, ਪਰ ਇਹ ਸਮਾਜ ਕਿਸੇ ਨੂੰ ਬਖਸ਼ਦਾ ਹੈ? ਜੇ ਅਸੀਂ ਲੋਕਾਂ ਨੂੰ ਦੇਖ ਕੇ ਗੁਰੂ ਨਾਲ ਜੁੜਾਂਗੇ ਜਾਂ ਟੁੱਟਣ ਦੀ ਗੱਲ ਕਰਾਂਗੇ, ਫਿਰ ਆਦਿ ਗੁਰੂ ਦਾ ਬਚਨ ਚੇਤੇ ਰੱਖਿਓ, ਸਾਨੂੰ ਤਾਂ ਕੇਵਲ ਮਾੜਾ ਇੱਕ ਸ਼ਬਦ ਹੀ ਕਹਿਣਗੇ। ਆਦਿ ਗੁਰੂ ਜੀ ਨੂੰ ਤਾਂ ਵਕਤ ਦੇ ਲੋਕਾਂ ਨੇ ਕਿਹਾ ਸੀ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਪਰ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ ਖੋ ਹਰ ਬਿਨ ਔਰ ਨਾ ਜਾਣਾ। ਹਜ਼ੂਰ ਕਹਿੰਦੇ ਜੇ ਮੇਰੀ ਪ੍ਰੀਤ ਆਪ ਜੀ ਵੱਲ ਰਹੇ ਤੇ ਦੁਨੀਆਂ ਕੀ ਕਹੇਗੀ, ਕੋਈ ਪਰਵਾਹ ਨਹੀਂ। ਪਰ ਸਭ ਤੋਂ ਵੱਡਾ ਦੁੱਖ ਹੈ ਕਿ ਆਪ ਜੀ ਦੀ ਯਾਦ ਨਾ ਹਿਰਦੇ ਚੋਂ ਵਿਸਰ ਜਾਏ। ਜਦੋਂ ਯਾਦ ਵਿਸਰੀ ਉਦੋਂ ਕੀ ਅੰਦਰ ਦਾ ਖੇਦ ਹੈ।
ਵਾਰ ਵਾਰ ਜਾਈ ਗੁਰ ਉਪਰ, ਪੈ ਪੈਰੀ ਸੰਤ ਮਨਾਈ।
ਵਾਰ ਵਾਰ ਮੈਂ ਆਪਣੇ ਗੁਰੂ ਜੀ ਤੋਂ ਕੁਰਬਾਨ ਜਾਵਾਂ, ਚਰਨਾਂ ਵਿੱਚ ਡਿੱਗ ਡਿੱਗ ਕੇ ਆਪਣੇ ਸਮਰੱਥ ਗੁਰੂ ਨੂੰ ਮਨਾ ਲਵਾਂਗਾ।
ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤੋ ਦਰਸ਼ਨ ਕਰ ਤਾਈ।
ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਸੱਚੇ ਪਾਤਸ਼ਾਹ ਇਹ ਸ਼ਬਦ ਸੁਣ ਕੇ ਕੀ ਸੰਸਾਰ ਸੋਚੇਗਾ, ਅੱਖਾਂ ਕੱਢਦਿਆਂ ਤੇਰੇ ਪਿੱਛੇ ਤੁਰਾਂ। ਕਹਿਣ ਲੱਗੇ ਅੰਦਰ ਦੀ ਦੀਵਾਨਗੀ ਹੋ ਗਈ। ਨਾਨਕ ਵਿਚਾਰਾ ਭਇਆ ਦੀਵਾਨਾ, ਅੰਦਰ ਦੀਵਾਨਾਪਣ ਆ ਗਿਆ, ਅੰਦਰ ਮਸਤੀ ਕੈਸੀ ਆ ਗਈ ਹੈ। ਉਹ ਕਾਸ ਲਈ, ਉਹ ਦੁਨੀਆਂ ਦਾ ਪਾਗਲਪਨ ਨਹੀਂ, ਤੇਰੇ ਦਰਸ਼ਨਾਂ ਦੀ ਦੀਵਾਨਗੀ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਯਾਤੀਤ ਤੋ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ ਮੇਰੇ ਬਾਬਾ ਮੈਂ ਬੋਰਾ ਸਰਬ ਖਲਕ ਸਿਆਨੀ ਮੈਂ ਬੋਰਾ ਮੈਂ ਨਾ ਬੋਰਾ ਰਾਮ ਕੀ ਉਹ ਬੋਰਾ ਸਤਿਗੁਰ ਜਾਰ ਗਯੋ ਭ੍ਰਮ ਮੋਹਰਾ ਤੇਰੀ ਦਰਸ਼ਨਾਂ ਦੀ ਤਾਂਗ ਨੇ ਮੇਰੇ ਅੰਦਰ ਦੀਵਾਨਗੀ ਲਿਆਂਦੀ ਤੇ ਮੈਂ ਅੱਜ ਦੀਵਾਨਾ ਹੋਇਆ ਹਾਂ
ਚੱਖੜ ਝਾਗੀ ਮੀਹੋ ਵਰਸਾਏ ਧੀ ਗੁਰ ਦੇਖਣ ਜਾਈ
ਹਸੂਰ ਮੇਰ ਕਰਦੇ ਨੇ ਜੇ ਖਨੇਰੀ ਆ ਜਾਏ ਝੱਖੜ ਆ ਜਾਏ ਤੇ ਮੋਹਲੇ ਧਾਰ ਬਰਸਾਤ ਹੋਵੇ ਫਿਰ ਵੀ ਮੈਂ ਆਪਣਾ ਨੇਮ ਨਹੀਂ ਟੁੱਟਣ ਦਿਆਂਗਾ ਆਪਣੇ ਸਤਿਗੁਰੂ ਦੇ ਦਰਸ਼ਨ ਕਰਨ ਪਹੁੰਚਾਂਗਾ
ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰੂ ਪਹਿ ਜਾਈ
ਜੇ ਰਸਤੇ ਵਿੱਚ ਖਾਰਾ ਸਮੁੰਦਰ ਆ ਜਾਏ ਜਿਹਦੇ ਵਿੱਚ ਕਿਤਨੀਆਂ ਲਹਿਰਾਂ ਨੇ ਕਿਤਨੇ ਮੱਛ ਨੇ ਕੱਛ ਨੇ ਕਹਿਣ ਲੱਗੇ ਇਸ ਖਾਰੇ ਸਮੁੰਦਰ ਨੂੰ ਚੀਰ ਕੇ ਵੀ ਆਪ ਜੀ ਦੇ ਦਰਸ਼ਨਾਂ ਲਈ ਪਹੁੰਚਾਂਗਾ
ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ
ਸਮੁੰਦਰ ਖਾਰੇ ਨੂੰ ਵੀ ਸਿੱਖ ਚੀਰ ਕੇ ਪਾਰ ਪਹੁੰਚੇਗਾ ਤੇ ਸੱਚੇ ਪਾਤਸ਼ਾਹ ਜਿਵੇਂ ਪਾਣੀ ਤੋਂ ਬਿਨਾਂ ਇਨਸਾਨ ਦੀ ਤੜਪ ਕੇ ਮੌਤ ਹੋ ਜਾਂਦੀ ਏ ਸਿੱਖ ਦੀ ਆਪਣੇ ਗੁਰੂ ਦੇ ਦੀਦਾਰ ਤੋਂ ਬਿਨਾਂ ਅੰਦਰ ਦੀ ਇਹ ਅਵਸਥਾ ਬਣ ਜਾਂਦੀ ਹੈ ਦਰਸ਼ਨਾਂ ਤੋਂ ਬਿਨਾਂ ਇੱਕ ਪਿਆਸੇ ਬੰਦੇ ਦੀ ਤਰ੍ਹਾਂ ਬੇਬਲ ਹੁੰਦਾ ਹੈ
ਜਿਉਂ ਧਰਤੀ ਸੋਭ ਕਰੇ ਜਲ ਬਰਸੈ ਤਿਉਂ ਸਿੱਖ ਗੁਰ ਮਿਲ ਬਿਗਸਾਈ
ਜ਼ਮੀਨ ਦੀ ਬਨਸਪਤੀ ਕੁਮਲਾਈ ਏ ਚਾਰ ਚੁਫੇਰੇ ਸੋਕਾ ਹੈ ਜੀਵ ਤਰਾਸ ਤਰਾਸ ਕਰਦੇ ਨੇ ਅੱਜ ਕਾਲੀ ਘੱਟਾ ਚੜ ਕੇ ਆਈ ਮੀਂਹ ਪਿਆ ਦੂਸਰੇ ਦਿਨ ਦੇਖਿਆ ਤੇ ਰੁੱਖਾਂ ਦੇ ਪੱਤਿਆਂ ਤੇ ਖੇੜਾ ਸੀ ਜਿਵੇਂ ਮੀਂਹ ਪੈਣ ਦੇ ਨਾਲ ਧਰਤੀ ਦਾ ਖੇੜਾ ਧਰਤੀ ਦੀ ਸ਼ੋਭਾ ਬਣਦੀ ਏ ਇਸੇ ਤਰ੍ਹਾਂ ਸਿੱਖ ਆਪਣੇ ਗੁਰੂ ਨੂੰ ਦੇਖਦਾ ਤੇ ਅੰਦਰੋਂ ਖਿੜ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਦੀ ਬਾਣੀ ਸੁਣਦਾ ਉਹਦੇ ਅੰਦਰ ਨੂੰ ਰਸ ਤੇ ਖੇੜਾ ਮਿਲਦਾ ਹੈ
ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ
ਮੈਂ ਆਪ ਜੀ ਦੇ ਸੇਵਕ ਦਾ ਸੇਵਕ ਬਣ ਜਾਵਾਂ ਤੇ ਜਿਹੜਾ ਆਪ ਜੀ ਦੇ ਦਰਵਾਜ਼ੇ ਤੇ ਸੇਵਕ ਹੈ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਬਦ ਬਖਤ ਹਮਚੂ ਬਖੀਲ ਗਾਫਿਲ ਬੇ ਨਜ਼ਰ ਬੇਬਾਂਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਂ ਖਾਕ ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਂਦੇ ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ ਜਿਹੜੇ ਆਪ ਜੀ ਦੇ ਦਰ ਦੇ ਸੇਵਕ ਨੇ ਮੈਂ ਉਹਨਾਂ ਦਾ ਸੇਵਕ ਬਣ ਜਾਵਾਂ ਤੇ ਸੇਵਕ ਬਣ ਕੇ ਬੇਨਤੀਆਂ ਕਰ ਕਰਕੇ ਅਰਦਾਸਾਂ ਕਰਕੇ ਉਹਨਾਂ ਨੂੰ ਬੁਲਾਵਾਂ
ਨਾਨਕ ਕੀ ਬੇਨੰਤੀ ਹਰ ਪੈ ਗੁਰ ਮਿਲ ਗੁਰ ਸੁਖ ਪਾਈ
ਧੰਨ ਗੁਰੂ ਰਾਮਦਾਸ ਮੇਰ ਕਰਦੇ ਨੇ ਸਾਡੀ ਬੇਨਤੀ ਹੈ ਗੁਰੂ ਜੀ ਕੋਲ ਗੁਰੂ ਨੂੰ ਮਿਲ ਕੇ ਗੁਰੂ ਵੱਲੋਂ ਮਿਲਿਆ ਹੋਇਆ ਆਤਮਕ ਸੁਖ ਪ੍ਰਾਪਤ ਕਰੀਏ
ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝ ਹੈ ਧਿਆਈ
ਪ੍ਰਭੂ ਆਪ ਗੁਰੂ ਹੋ ਆਪ ਚੇਲੇ ਹੋ ਗੁਰ ਵਿੱਚ ਦੇ ਵਿਚੋਲਾ ਗੁਰੂ ਨੂੰ ਵਿੱਚ ਰੱਖ ਕੇ ਹੇ ਪ੍ਰਭੂ ਮੈਂ ਆਪ ਜੀ ਨੂੰ ਧਿਆਉਣਾ ਕਰਾਂ
ਜੋ ਤੁਧ ਸੇਵਾ ਹੈ ਸੋ ਤੂੰ ਹੈ ਹੋਵਾ ਹੈ ਤੁਧ ਸੇਵਕ ਪੈਜ ਰਖਾਈ
ਜੋ ਮਾਲਕ ਆਪ ਜੀ ਨੂੰ ਸੇਵਦੇ ਨੇ ਜੋ ਆਪ ਜੀ ਦਾ ਚਿੰਤਨ ਕਰਦੇ ਨੇ ਉਹ ਆਪ ਜੈਸੇ ਖੋ ਜਾਂਦੇ ਨੇ ਤੁਹਾਡੇ ਵਰਗੇ ਖੋ ਜਾਂਦੇ ਨੇ ਉਹਨਾਂ ਸੇਵਕਾਂ ਵਿੱਚ ਤੇ ਪਰਮੇਸ਼ਵਰ ਵਿੱਚ ਕੋਈ ਅੰਤਰ ਨਹੀਂ ਹਰ ਕਾ ਸੇਵਕ ਸੋ ਹਰ ਜਿਹਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀਂ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਤੁਸੀਂ ਆਪ ਗੁਰੂ ਆਪ ਚੇਲੇ ਜੋ ਆਪ ਨੂੰ ਜਪਦੇ ਨੇ ਉਹ ਆਪ ਜੈਸੇ ਬਣ ਜਾਂਦੇ ਹਨ।
ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ।
ਆਪ ਜੀ ਦੇ ਭੰਡਾਰੇ ਭਗਤੀ ਨਾਲ ਭਰੇ ਪਏ ਨੇ। ਕੋਈ ਚੀਜ਼ ਐਸੀ ਨੀ ਜਿਹੜੀ ਉਹਦੇ ਭੰਡਾਰਿਆਂ ਚ ਨੀ। ਜਦੋਂ ਗੁਰੂ ਸਾਹਿਬ ਨੇ ਆਹ ਸ਼ਬਦ ਕਹਿ ਦਿੱਤਾ ਨਾ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਇੱਥੇ ਨੀ ਕਿਹਾ ਫਲਾਣੀ ਚੀਜ਼ ਨਹੀਂ ਤੇਰੇ ਘਰ। ਆਮ ਤੌਰ ਤੇ ਕਿਹਾ ਜਾਂਦਾ ਇਸ ਕੋਲ ਆਹ ਸਮਾਨ ਨਹੀਂ, ਤੇ ਗੁਰੂ ਅਮਰਦਾਸ ਕਹਿੰਦੇ ਨੇ ਮੈਨੂੰ ਬੋਲ ਕੇ ਦੱਸੋ ਮੇਰੇ ਸੱਚੇ ਸਾਹਿਬ ਦੇ ਘਰ ਵਿੱਚ ਕਿਹੜੀ ਚੀਜ਼ ਨਹੀਂ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਜਨ ਕੋ ਪ੍ਰਭ ਸੰਗੇ ਅਸਨੇ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕਿਛ। ਮਾਨ ਮੰਗੂ ਤਾਨ ਮੰਗੂ ਧਨ ਲਕਸ਼ਮੀ ਸੁਤ ਦੇ। ਆਪ ਜੀ ਦੇ ਘਰ ਅੰਦਰ ਭਗਤੀ ਦੇ ਭੰਡਾਰੇ ਭਰੇ ਨੇ, ਤੇ ਜਿਹਦੇ ਤੇ ਤਰੁੱਟ ਪੈਂਦੇ ਹੋ ਨਾ ਉਹਨੂੰ ਫਿਰ ਭਗਤੀ ਦਾ ਖਜ਼ਾਨਾ ਬਖਸ਼ ਦੇ, ਤੇ ਜਿਹਨੂੰ ਉਹ ਖਜ਼ਾਨਾ ਬਖਸ਼ਣ ਤੇ ਆ ਜਾਏ ਫਿਰ ਉੱਥੇ ਕਿਸੇ ਦਾ ਚਾਰਾ ਨਹੀਂ ਚੱਲਦਾ। ਬਾਬਾ ਜੀ ਨੇ ਬਾਣੀ ਚ ਫਰਮਾਇਆ ਹੈ ਨਾ ਕਿ ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰ ਨਖਾਰ। ਭਗਤੀ ਦੇ ਭੰਡਾਰੇ ਨੇ ਤਰੁੱਟ ਕੇ ਉਹਨਾਂ ਦੀ ਝੋਲੀ ਚ ਪਾਉਂਦੇ ਹੋ ਜਿਹਦੇ ਤੇ ਆਪ ਦੀ ਬਖਸ਼ਿਸ਼ ਹੋਵੇ।
ਜਿਸ ਤੂੰ ਦੇਹ ਸੋਈ ਜਾਨ ਪਾਏ, ਹੋਰ ਨੇ ਫਲ ਸਭ ਚਤੁਰਾਈ।
ਜੇਕਰ ਕੋਈ ਕਹਿ ਮੈਂ ਚਲਾਕੀ ਨਾਲ ਸਿਆਣਪ ਨਾਲ ਨਾਮ ਧਨ ਚੁਰਾਣਾ, ਨਹੀਂ ਇਹ ਨਹੀਂ ਜੇ ਸਿਆਣਪਾਂ ਨਾਲ ਮਿਲਿਆ। ਤੇ ਜਿੰਨੇ ਮਹਾਂਪੁਰਖਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ ਨਾ ਉਹ ਚਲਾਕੀ ਸਿਆਣਪ ਅੰਦਰ ਦੀਆਂ ਖੁਜਤਾਂ, ਤੇ ਜਿੰਨਾ ਬੰਦਾ ਕੋਈ ਸਿਆਣਾ ਹੋਈ ਜਾਂਦਾ ਹੈ ਨਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਦਰੋਂ ਧੂੜ ਜੰਮੀ ਜਾਂਦੀ। ਇੱਕ ਬਚਨ ਹੁੰਦਾ ਬਾਬਾ ਜੀ ਦਾ ਕਿ ਗੁਰਮਤਿ ਸਾਚੀ ਖੁਜਤ ਦੂਰ, ਗੁਰਮਤਿ ਸਾਚੀ ਸੱਚਾਈ ਜੋ ਸੱਚ ਹੈ ਉਹ ਗੁਰੂ ਦੀ ਮੱਤ ਤੇ ਚੱਲ ਕੇ ਹੈ, ਤੇ ਜੇ ਤੂੰ ਸਿਆਣਾ ਬਣੇ ਖੁਜਤਾਂ ਕਰੇ, ਖੁਜਤ ਦੂਰ ਜਿੰਨੀਆਂ ਖੁਜਤਾਂ ਕਰੇਗਾ ਦੂਰ ਹੋ ਜਾਏਗਾ। ਬਹੁਤ ਸਿਆਣਪ ਲਾਗੈ ਧੂਰ, ਇੱਥੇ ਧੂੜ ਦਾ ਅਰਥ ਚਰਨ ਧੂੜ ਨੀ, ਧੂੜ ਦਾ ਅਰਥ ਕਰਾਂਗੇ ਮਿੱਟੀ, ਮਿੱਟੀ ਦਾ ਅਰਥ ਕਰਾਂਗੇ ਮੈਲਾ, ਕਿ ਜਿੰਨਾ ਸਿਆਣਾ ਬਣੇਗਾ ਉਹਨਾਂ ਅੰਦਰੋਂ ਮੈਲਾ ਹੋ ਜਾਏ। ਸਾਰੀਆਂ ਨੇਫਲ ਚਤਰਾਈਆਂ ਨੇ, ਜਿਸ ਤੇ ਤੇਰੀ ਮਿਹਰ ਹੋ ਜਾਏ, ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਜਿਸ ਤੇ ਤੁਸੀਂ ਤਰੁੱਟ ਪਵੋ ਉਹਦੇ ਹਿਰਦੇ ਵਿੱਚ ਆਪਣੇ ਨਾਮ ਦਾ ਖਜ਼ਾਨਾ ਮਿਹਰ ਕਰਕੇ ਟਿਕਾ ਦਿੰਦੇ ਹੋ। ਸਿਆਣਪਾਂ ਚਲਾਕੀਆਂ ਚਤੁਰਾਈਆਂ ਨਾਲ ਪਰਮਾਤਮਾ ਕਦੀ ਨਹੀਂ ਰੀਝੇ।
ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ।
ਆਪਣੇ ਗੁਰੂ ਜੀ ਨੂੰ ਸਿਮਰ ਕੇ ਯਾਦ ਕਰ ਕਰਕੇ ਚੇਤੇ ਕਰਕੇ ਕਈ ਜਨਮਾਂ ਦਾ ਸੁੱਤਾ ਮਨ ਜਗਾ ਲਵਾਂਗੇ, ਜਾਗਾਈ ਮੈਨੂੰ ਜਗਾਵਾਂਗਾ। ਸਰੀਰ ਜਾਗਦਾ ਜੇ ਮਨ ਕਈ ਜਨਮਾਂ ਤੋਂ ਬਾਅਦ ਕਿਤੇ ਕੋਈ ਕਮਾਈ ਵਾਲਾ ਸਮਰੱਥ ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣੀ ਮਿਹਰ ਕਰੇ ਤਾਂ ਜਾਗਦਾ, ਨਹੀਂ ਤੇ ਸਰੀਰਕ ਤੌਰ ਤੇ ਜਨਮ ਲੈ ਕੇ ਬੰਦੇ ਅੱਖਾਂ ਕਰਕੇ ਨੇਤਰਾਂ ਕਰਕੇ ਲੱਗਦਾ ਜਾਗਦੇ ਨੇ ਪਰ ਮਾਨਸਿਕ ਪੱਧਰ ਤੇ ਸੁੱਤੇ ਰਹਿੰਦੇ। ਸਮਾਂ ਹੋ ਚੁੱਕਾ, ਸਿਰਫ ਇੱਕ ਬੇਨਤੀ। ਬਾਬਾ ਜੀ ਨੇ ਕਿਹਾ ਅੱਖਾਂ ਦੇਖਦੀਆਂ ਨੇ ਪਰ ਚੇਤੇ ਰੱਖਿਓ ਨੀਂਦ ਵਿੱਚ, ਕੰਨ ਸੁਣਦੇ ਨੇ ਜਾਗੇ ਨੀ ਨੀਂਦ ਵਿੱਚ। ਮਹਾਰਾਜ ਦੇਖਣ ਦਾ ਸੰਬੰਧ ਤਾਂ ਜਾਗਣ ਨਾਲ ਹੈ। ਮਹਾਰਾਜ ਜੀ ਨੇ ਕਿਹਾ ਜਾਗਣ ਦਾ ਅੱਖਾਂ ਦਾ ਸੰਬੰਧ ਹੈ, ਜਿਨ੍ਹਾਂ ਨੂੰ ਗੁਰੂ ਦਿਸਣ ਲੱਗ ਪਵੇ, ਜਿਹੜੇ ਅੱਖਾਂ ਖੋਲ ਕੇ ਪਰਾਇਆ ਤਾਂ ਹੀ ਦੇਖੀ ਜਾਂਦੇ ਨੇ ਉਹ ਸੁੱਤੇ ਨੇ। ਕੰਨ ਜਾਗੇ ਦੇ ਲੱਛਣ ਨੇ, ਗੁਰੂ ਦਾ ਸ਼ਬਦ ਕੰਨਾਂ ਚ ਪਏ ਤੇ ਜਿਹੜਾ ਗੰਧਨ ਵਹਿਣੀ ਸੁਣੀ ਜਾਂਦਾ ਉਹ ਸੁੱਤਾ ਹੈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਵਾਦ, ਮਨ ਸੋਇਆ माया विस्माद, पर जे गुरु गुरु सिमरेगा जाग पाएगा, क्योंकि जागया होया आवाज दे ते सुते जागदे ने। जे सुता कोई सुत्या नूं आवाजा मारी जा कदी कोई जागया, कई बंदे सुते बड़ा के अपने इस सुते मन नूं जगा लवांगा।
एक दान मंगाए नानक विचारा, हर दासन दास कराई।
नानक विचारा, ये केवल फिर बेनती करा। एक दिन पिछले महीने भी सतगुरु ने हुक्म बख्शिया सी, इन्नी निम्रता के सच्चे पातशाह फिर तो कृपा करके पढ़ियो माड़ी जी।
एक दान मंगाए नानक विचारा, हर दासन दास कराई।
एक दान मंगना पिया मैं विचारा, की दान? असी आम तौर ते मंगने हैं, असी वड्डे होइए। गुरु रामदास कहिंदे ने दान झोली च पा दिओ, मैनू दासां दा दास बन दी जाच आ जाए। जिथे खां मैनू अपने सेवकां दा सेवक बना दे, ए दात मेरी झोली विच पावो।
जे गुर झिड़के तां मीठा लागै, जे बख्शे तां गुर वडियाई।
जे सतगुरु झिड़कदे हो ते झिड़क मिठी लगदी है, क्योंकि वक्ती तौर ते कई वारी झिड़क नूं बंदा महसूस करदा है, पर लम्मी नजर नाल निखाले ते उस झड़क विचों भी मिठापन निकलदा है। जे आप झिड़कदे हो किसे गल तों ते मैनूं चंगा लगदा है, ते जे बख्श देंदे हो ते इहदे विच अपनी कमाई नहीं, इहदे विच तुहाडी वडियाई है। झिड़क मेरे कर्मा करके ते बख्शिश आप दी कृपा करके, झिड़क मेरे औगणा करके ते बख्शीश आप जी दे पर उपकार करके, झिड़क मेरे अंदर दे कालेपन करके ते बख्शीश आप जी दी दयालता करके। जे बख्श दोगे ते एदे विच आप जी दी वडियाई है।
गुरमुख बोला है सो थाए पाए, मन मुख किश थाए ना पाई।
गुरमुख बोलते ने, उन्हां दा बोलिया होया प्रभु दे दर ते थाए पैंदा है। मनमुख जो मर्जी बोली जाए थाए नहीं पैंदा, क्यों? मनमुख भी तां कहिंदा परमात्मा आ करी, गुरु आ करी, पर थाए पैंदा है। सिद्धी जी गल, कोई अमीर वजीर आया होवे, सारे महल्ले दे लोक अपनियां अपनियां अर्जियां दे दिंदे, मेरा आ काम, मेरा आ काम, वो सारियां दियां सुनी जांदा है। पर चेते रखियो, लगदियां उन्हां दियां ने जिन्हां दियां सिफारिशां चलदियां। गुरु ने सुनियां सब दियां ने, इच कोई शक नहीं कि गुरु भाग नहीं लांदे, पर जिहड़ा मनमुख बंदा है उहदे बोल किवें थाए पैणगे। गुरमुख दी चलदी है जाका कहिआ तरगै चलै, सो किस को नदर लै आवै तलै। ओ गुरमुख गिर बसदा जल पवन जाए गो, इक साध बचन अतलादा ओहदा बोलिया होया कदी निफल नहीं, थाए पैंदा है। मनमुख दे बोल अजाई जांदे खन।
बाला ककर वर्फ वरसै, गुर सिख गुर देखण जाई।
बाला पै, ककर पै, बर्फ वर्ष दी होवे, पर गुरु का सिख अपने गुरु दे दीदार कर ली, गुरु जी दे दर्शन करन पहुंचदा है।
सब दिन सरैण देखो गुर अपना, विच अखी गुर पैर तराई।
दिन सरैण अपने गुरु जी दे दर्शन करां ते सतगुरु आप जी दे चरण मैं अपनियां अखां विच धर लवां, मेरे नेत्रां विच आप जी दे चरण टिक जान। इस भावना नाल मैं आप जी दी समक्ष आप जी दे सामने अपने आप नूं समर्पित करा।
अनेक उपाव करी गुर कारण, गुर भावै सो थाए पाई।
अनेक उपाव करी गुर कारण, अपने गुरु जी दे लई अनेक उपाव, अनेक अपाव उस दिन भी बेनती कीती सी, आप उपा करो, करो जतन जे खोए मेहरवाना, उपा करो अनेक उपाव, पर ओदी मर्जी ए थाए पाए। उपाव खै जोड़े चाड़, उपाव खै मना लंगर दे भांडे मांझ, उपाव खै संगत दे सेवा कर, तू अपने वालों उपा करी जा करी जा, कोई ना कोई उपा तो उन्हू पा जाएगा ना, थाए तो पाएगा जो उन्हू पाया। सतगुर की सेवा सफल है जे को करे चित लाए, पर चेते रखो सा सेवा कीती सफल है जित सतगुर का मन मने। अनेक उपा करी जा यतन, ते जिदन सतगुरु जी का मन किसे उपाव ते किसे सेवा ते रीझ गया, ते फिर प्यारिया जारे न्यारे हो जाएंगे। ओदा पता नहीं कदों त्रुट पैंदा किसे ते। आ सतगुरु गुरु तेग बहादुर जी की जिंदगी विच एक प्रगट करने वाला शाह आया, एक धर दा संस्कार करने वाला शाह आया, दोनों ने काम एक दूजे तो विपरीत किया। भाई मक्खन शाह वो कोठे ते चढ़ के रौला पांदा, गुरु लादो रे गुरु लादो रे, ते दूजा शाह घर नू अग ला के रौला पांदा, पे दूर रहो मेरे घर नू अग लग गई। एक प्रगट कर रहा है, एक अंदर रख रहा है, पर थाए ता दोनों पै गए। ये सतगुरु जी की मर्जी है केड़ी सेवा ते कदो ना त्रुट पैने, पर तू अपने वालों जतन यारी रखी।
रैण दिन गुर चरण आराधी, दया करो मेरे साई।
हे मेरे साई आप जी दया करो, मैं दिन सरैन आप जी दे चरण आराधा।
नानक का जियो पिंड गुरु है, गुरमिल त्रिपत अगाई।
धन गुरु रामदास मेर करदे ने साडी जिंद भी, साडा शरीर भी, पिंड दा अर्थ शरीर भी गुरु है। जिंद तो शरीर तो वद प्यार अपने सतगुरु नाल है, गुरु जी नू मिल के अंदर दा रजेवा अंदर दी तृप्ति होई है।
नानक का प्रभ पूर रहो है, जात कात तात गोसाई।
धन गुरु रामदास मेर कर रहे ने कि साडा साई साडा मालक, जिधर किधर झाती मारिए सारिया थावां ते परिपूर्ण है। जल थल मैयल पूरिया रविया विच वणा, वो सारिया थावां ते सर्व व्यापक है। धन गुरु रामदास सचे पातशाह आप जी दे पावन पवित्र बचन दी विचार कर दिया, बेअंत भुला होईयां ने, कृपा करके त्रुठ के बख्श देना, ते जेड़े अखरां नू व्याख्या रूप च कहा है कि सीने दी भावना बन जाए, अंदर दी शरदा बन जाए। आप समूह साध संगत दा धन्नवाद। कल दा दिन होर आप संगत दे दीदारे सुबह हुक्म दी भी विचार होवेगी, और धन गुरु हरगोबिंद साहिब दाता बंदी छोड़ उन्हां दे जीवन संबंधी कुछ विचारां आप नाल कर सकां। वाहिगुरु जी का खालसा वाहिगुरु।
तू ठाकर तुम पर